ਦੇ ਵਿੱਚ ਭੇਜਿਆ, ਇੱਥੇ ਵੀ ਰੱਖਿਆ ਕਰਨ ਵਾਲਾ ਉਹ ਮਾਲਕ ਹੈ। ਪਰ ਜਿਹੜੀਆਂ ਅਰਦਾਸਾਂ, ਜਿਹੜਾ ਸਿਮਰਨ ਔਰ ਜਿਹੜੀ ਲਿਵ ਮਾਤਾ ਦੇ ਗਰਭ ਦੇ ਵਿੱਚ ਮੁੱਖ ਤਲੈ ਪੈਰ ਉੱਪਰ ਵਸੰਦੋ ਕੋਥੜੈ ਥਾਏ ਉਸ ਵੇਲੇ ਸੀ, ਉਹੀ ਭਾਵਨਾ, ਉਹੀ ਅਰਦਾਸ, ਉਹੀ ਸਿਮਰਨ ਹੁਣ ਕਰਨ ਲੱਗ ਜਾ। ਇਸ ਸੰਸਾਰ ਦੀ ਮੋਹ ਮਾਇਆ ਰੂਪੀ ਤ੍ਰਿਸ਼ਨਾ ਦੀ ਅੱਗ ਤੈਨੂੰ ਭੋ ਨਹੀਂ ਸਕਦੀ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਐਸੀ ਬਖਸ਼ਿਸ਼ ਕੀਤੀ ਹੈ ਜਿਨ੍ਹਾਂ ਸਤਸੰਗੀ ਜਨਾਂ ਦੇ ਉੱਪਰ, ਜਿਨ੍ਹਾਂ ਨੂੰ ਇਹ ਸਤਿਗੁਰਾਂ ਦੀ ਨਿੱਘੀ ਗੋਦ ਆਨੰਦ ਮਾਨਣ ਦਾ ਇਹ ਸੁਭਾਗ ਮਿਲਿਆ, ਜਾਂ ਜਿਹੜੇ ਗੁਰਸਿੱਖ ਪ੍ਰਿਆਮੀ ਘਰਾਂ ਦੇ ਵਿੱਚ ਬੈਠ ਕਰਕੇ ਇੰਟਰਨੈੱਟ ਦਾ ਜਾਂ ATN ਚੈਨਲ ਰਾਹੀਂ ਸਤਿਗੁਰੂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਨੇ, ਕਥਾ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕਰਦੇ ਨੇ, ਤਿਨ੍ਹਾਂ ਨੂੰ ਇਹ ਮਨੁੱਖਾ ਜਨਮ ਦੇ ਅੰਦਰ ਐਸੀ ਸਤਸੰਗਤ ਕਰਨ ਦਾ ਸੁਭਾਗ ਮਿਲਿਆ ਹੈ। ਸੋ ਕੱਲ ਦੇ ਦੀਵਾਨਾਂ ਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਕਥਾ ਜੋ ਅਸੀਂ ਸਰਵਣ ਕਰ ਰਹੇ ਸਾਂ, ਮੁਲਾਣਿਆਂ ਨੇ ਪੁੱਛਿਆ, ਮਹਾਰਾਜ ਇੱਕ ਗੱਲ ਦੱਸੋ, ਪੁੱਛਣ ਗੱਲ ਇਮਾਨ ਦੀ, ਹਿੰਦੂ ਵੱਡਾ ਕਿ ਮੁਸਲਮਾਨ ਹੋਈ? ਮਹਾਰਾਜ ਕਿਰਪਾ ਕਰਕੇ ਦੱਸ ਦਿਓ, ਵੱਡਾ ਹਿੰਦੂ ਹੈ ਕਿ ਮੁਸਲਮਾਨ, ਇਹ ਗੱਲ ਦਾ ਨਿਬੇੜਾ ਹੋ ਜਾਵੇ। ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋਂ ਦੋਨੋਂ ਰੋਈ। ਜੇ ਸ਼ੁਭ ਗੁਣ ਨਹੀਂ ਹੈ ਜਿਸ ਜੀਵ ਦੇ ਅੰਦਰ, ਉਹ ਦੋਵੇਂ ਹੀ ਰੋਂਦੇ ਨੇ, ਚਾਹੇ ਹਿੰਦੂ ਹੋਵੇ ਚਾਹੇ ਮੁਸਲਮਾਨ ਹੋਵੇ। ਕਿਉਂਕਿ ਮਾਲਕ ਨੇ ਅਵਲ ਅੱਲਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਮਾਨਸ ਕੀ ਜਾਤ ਸਭ ਏਕੈ ਪਹਿਚਾਨ ਬੋ। ਉੱਥੇ ਕੋਈ ਜਾਤਾਂ ਪਾਤਾਂ ਦਾ ਵੰਡੀਆਂ ਦਾ ਭੇਦਭਾਵ ਨਹੀਂ ਹੈ, ਸਭ ਇੱਕ ਸਮਾਨ ਹਨ, ਠਾਕੁਰ ਏਕ ਸਬਾਈ ਨਾਰ, ਸਭਨਾਂ ਦਾ ਮਾਲਕ ਇੱਕੋ ਹੀ ਇੱਕ ਪਰਮੇਸ਼ਰ ਹੈ, ਅਸੀਂ ਸਾਰੀਆਂ ਉਸ ਮਾਲਕ ਦੀਆਂ ਜੀਵ ਰੂਪ ਇਸਤਰੀਆਂ ਹਾਂ। ਪਰ ਦੇਖ ਲਵੋ, ਜਿਸ ਜੀਵ ਰੂਪੀ ਇਸਤਰੀ ਨੇ ਮਾਲਕ ਦੇ ਹੁਕਮ ਨੂੰ ਮੰਨਦਿਆਂ ਹੋਇਆਂ, ਰਜਾ ਨੂੰ ਮੰਨਦਿਆਂ ਹੋਇਆਂ ਪਾਣੀ ਵਿੱਚ ਰਹਿਣਾ ਕੀਤਾ ਹੈ, ਉਸ ਦੇ ਕਹਿਣੇ ਨੂੰ ਮੰਨਿਆ ਹੈ, ਉਹ ਤਾਂ ਸੁਹਾਗਣਾ ਵਾਲਾ ਸੁੱਖ ਭੋਗਦੀਆਂ ਨੇ। ਪਰ ਜਿਹੜੀਆਂ ਪਤੀ ਪਰਮੇਸ਼ਰ ਦੇ ਕਹਿਣੇ ਤੋਂ ਉਲਟ ਹੋ ਕਰਕੇ ਕੋਈ ਬੁੱਤ ਪ੍ਰਸਤੀ ਵਿੱਚ ਲੱਗਿਆ ਹੋਇਆ, ਕੋਈ ਮੜੀਆਂ ਮੱਟਾਂ ਨੂੰ ਪੂਜਦਾ, ਕੋ ਬੁਤਾਨ ਕੋ ਪੂਜਿਤ ਹੈ ਪਸ, ਕੂ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ। ਮਹਾਰਾਜ ਕਹਿੰਦੇ, ਜਿਹੜੇ ਤਾਂ ਇਹਨਾਂ ਪੂਜ ਪ੍ਰਤਿਸ਼ਠਾ ਦੇ ਵਿੱਚ ਲੱਗੇ ਨੇ, ਆਪਣੇ ਮਨ ਦੀ ਮਤ ਦੇ ਪਿੱਛੇ ਲੱਗੇ ਨੇ, ਗਰੀਬ ਨਿਵਾਜ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਕਿ ਇਹ ਮੁਲਾੜਿਓ, ਉਹਨਾਂ ਦਾ ਹਾਲ ਉਹ ਦੁਹਾਗਣਾ ਇਸਤਰੀਆਂ ਵਾਲਾ ਹੈ। ਇਸ ਵਾਸਤੇ ਜਿਨ੍ਹਾਂ ਕੋਲ ਸ਼ੁਭ ਗੁਣ ਨਹੀਂ, ਉਹ ਦੋਨੋਂ ਹੀ ਰੋਂਦੇ ਫਿਰਦੇ ਨੇ, ਚਾਹੇ ਕਿਸੇ ਧਰਮ ਦੇ ਵਿੱਚ ਵੀ ਹੋਵੇ। ਜੀਵ ਦੇ ਦੱਸੇ ਸਨ ਕਿ ਪੰਜਾਂ ਤੱਤਾਂ ਦਾ ਬਣਿਆ ਹੋਇਆ ਸਰੀਰ ਹੈ, ਅਤੇ ਸਰੀਰ ਦੇ ਤਿੰਨ ਮਿੱਤਰ ਨੇ ਧਨ, ਸੰਬੰਧੀ ਅਤੇ ਕਰਮ। ਧਨ ਉਨਾ ਚਿਰ ਤੱਕ ਸੰਬੰਧ ਰੱਖਦਾ ਜਦ ਤੱਕ ਇਹ ਸਰੀਰ ਚੱਲਦਾ ਫਿਰਦਾ, ਸੰਬੰਧੀ ਤੱਤ ਤੱਕ ਆਪਣਾ ਨੇਹੋ ਰੱਖਦੇ ਨੇ ਜਦ ਤੱਕ ਸ਼ਮਸ਼ਾਨ ਭੂਮਿਕਾ ਤੱਕ ਸਰੀਰ ਨਹੀਂ ਜਾਂਦਾ। ਔਰ ਇਸੇ ਤਰ੍ਹਾਂ ਕਰਮ ਜਿਹੜੇ ਨੇ ਇਹ ਇੱਥੇ ਵੀ ਸਹਾਇਕ ਰਹਿੰਦੇ ਨੇ ਔਰ ਉਸ ਪਰਲੋਕ ਦੇ ਅੰਦਰ ਵੀ ਨਾਲ ਜਾਂਦੇ ਨੇ, ਇਹਨਾਂ ਕਰਮਾਂ ਦਾ ਫਲ ਮਿਲਣਾ। ਗਿਆਨ ਉਹਦੇ ਜਬ ਹੋਤ ਹੈ ਸੰਚਿਤ ਕਰਮ ਵਿਲਾਤ, ਕਿਰੇਮਾਨ ਹੋਵੇ ਨਹੀਂ ਪਰਾਰਬਧ ਮਿਟ ਜਾਤ। ਜੇ ਗਿਆਨ ਪ੍ਰਾਪਤ ਹੋ ਜਾਵੇ ਗੁਰੂ ਦੇ ਪਾਸੋਂ ਉਪਦੇਸ਼ ਲੈਣੇ ਕਰਕੇ, ਫਿਰ ਇਹ ਕਰਮਾਂ ਵੀ ਦਾ ਹਿਸਾਬ ਵੀ ਨਿਬੜ ਜਾਂਦਾ। ਉੱਨੀ ਪਾਪੀ ਆਖਣ ਨਾ ਹੈ, ਫਿਰ ਉਹ ਪੁੰਨੀਆਂ ਤੇ ਪਾਪੀਆਂ ਨੂੰ ਕੁਝ ਕਿਹਾ ਨਹੀਂ ਜਾਂਦਾ, ਕਿਉਂਕਿ ਜਦ ਪੁੰਨ ਪਾਪ ਕੋਈ ਵੀ ਕਰਮ ਨਾ ਹੋਇਆ, ਜਦ ਗਿਆਨ ਹੀ ਗਿਆਨ ਹੈ, ਆਤਮਾ ਦੀ ਹੀ ਖੁਰਾਕ ਹੈ, ਇੱਕੋ ਹੀ ਜਾਣ ਲਿਆ ਕਿ ਇਹ ਸਰੀਰ ਪੰਜ ਤੱਤਾਂ ਦਾ ਬਣਿਆ ਨਾਸ਼ਵੰਤ ਹੈ, ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਜਿੰਨੀ ਇਹ ਤਰਲੋਕੀ ਨਜ਼ਰ ਆ ਰਹੀ ਹੈ ਸਾਰੀ ਨਾਸ਼ ਹੋ ਜਾਣ ਵਾਲੀ ਹੈ, ਚਾਰ ਖਾਣੀਆਂ ਤੋਂ ਬਣਿਆ ਹੋਇਆ ਸੰਸਾਰ ਨਸ਼ਟ ਹੋ ਜਾਣ ਵਾਲਾ ਹੈ, ਅਤੇ ਪੰਜਾਂ ਤੱਤਾਂ ਦਾ ਸਰੀਰ ਵੀ ਇਸ ਚਾਰ ਖਾਣੀਆਂ ਦੇ ਵਿੱਚੋਂ ਹੀ ਬਣਿਆ, ਇਹ ਵੀ ਸਦਾ ਰਹਿਣ ਵਾਲਾ ਨਹੀਂ। ਅਤੇ ਫਿਰ ਇੱਕੋ ਸਰੀਰ ਦਾ ਖਿਆਲ ਆ ਜਾਂਦਾ ਕਿ ਆਤਮਾ ਸਥਿਰ ਰਹਿਣ ਵਾਲੀ ਹੈ, ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ, ਪੱਬਣ ਕੇਰੇ ਪੱਤ ਜਿਉਂ ਢਲ ਢੁੱਲ ਜੁੰਮਣ ਹਾਰ, ਰੰਗ ਮਾਣ ਲਿਆ ਪੈਰਿਆ ਜਾ ਜੋਬਨ ਨੌ ਹੁੱਲਾ, ਦਿਨ ਥੋੜੜੇ ਥੱਕੇ ਪਿਆ ਪੁਰਾਣਾ ਚੋਲਾ। ਇਹ ਆਤਮਾ ਨੇ ਇੱਕ ਦਿਨ ਪੁਰਾਣਾ ਸਮਝ ਕਰਕੇ ਚੋਲਾ ਤਿਆਗ ਦੇਣਾ, ਫਿਰ ਨਵੇਂ ਚੋਲੇ ਦੀ ਤਿਆਰੀ ਕਰਨੀ ਹੈ। ਜਦ ਇਹ ਖਿਆਲ ਵੱਧ ਜਾਂਦਾ ਹੈ, ਫਿਰ ਜਿਹੜੀ ਅਗਿਆਨਤਾ ਦਾ ਅਕਾਰਨ ਸਰੀਰ ਹੈ ਉਹ ਨਾਸ਼ ਹੁੰਦਾ ਹੈ। ਫਿਰ ਕਾਰਨ ਸਰੀਰ ਜਿਹੜੀ ਇਹ ਤੀਸਰੀ ਦੇਹੀ ਹੈ ਉਹ ਵੀ ਨਾਸ਼ ਹੋ ਜਾਂਦੀ ਹੈ। ਇਹ ਪ੍ਰਾਰਬਧ ਅਨੁਸਾਰ ਨਾਸ਼ ਹੋ ਜਾਣੀ ਹੈ, ਇੱਕੋ ਹੀ ਦੇਹੀ ਰਹਿ ਜਾਣੀ ਹੈ ਆਤਮਾ ਦੀ, ਜਿਸ ਨੂੰ ਸੂਖਮ ਸਰੀਰ ਵੀ ਕਹਿੰਦੇ ਹਨ। ਜਦ ਸੂਖਮ ਸਰੀਰ ਦਾ ਗਿਆਨ ਹੋ ਜਾਵੇ, ਫਿਰ ਗਰੀਬ ਨਿਵਾਜ ਕਹਿੰਦੇ ਜਿਹੜੇ ਰੋਜ਼ਾਨਾ ਦੇ ਕਿਰੇਮਾਨ ਕਰਮ ਨੇ ਇਹ ਪੁੰਨਾ ਪਾਪਾਂ ਦੇ ਅਧੀਨ ਨਹੀਂ ਰਹਿੰਦੇ, ਇਹ ਨਿਸ਼ਕਾਮਤਾ ਦੇ ਵਿੱਚ ਆ ਜਾਂਦੇ ਨੇ। ਕਿਉਂਕਿ ਇਹ ਅੱਗੋਂ ਜਿਹੜੇ ਕਰਮ ਨੇ ਇਹ ਪੰਜ ਪ੍ਰਕਾਰ ਦੇ ਕਹੇ ਜਾਂਦੇ ਨੇ। ਇਹਨਾਂ ਦੇ ਵਿੱਚ ਵੀ ਦੋ ਭਿੰਨਤਾ ਹੈ, ਇੱਕ ਨਿੱਤ ਕਰਮ ਹੈ, ਇੱਕ ਅਨਿੱਤ ਕਰਮ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਇੱਕ ਵਿਹਤ ਕਰਮ ਹੈ, ਇੱਕ ਅਵਿਹਤ ਕਰਮ ਹੈ। ਜਿਹੜੇ ਵਿਹਤ ਕਰਮ ਨੇ ਇਹ ਅੱਗੋਂ ਪੰਜ ਪ੍ਰਕਾਰ ਦੇ ਨੇ, ਕਿਸੇ ਨੇ ਕਾਮਨਾ ਦੇ ਸਹਿਤ ਕਰ ਦਿੱਤੇ, ਕਿਸੇ ਨੇ ਨਿਸ਼ਕਾਮ ਹੋ ਕੇ ਕਰ ਦਿੱਤੇ, ਕਿਸੇ ਨੇ ਪਰਾਸਚਿਤ ਕਰਮ ਕੀਤੇ। ਹੁਣ ਜਿਹੜਾ ਹੈਗਾ ਨਿੱਤ ਕਰਮ ਉਹ ਵੀ ਅੱਗੋਂ ਪੰਜ ਪ੍ਰਕਾਰ ਦਾ ਹੈ। ਪਹਿਲਾ ਹੀ ਕਰਮ ਗੁਰਸਿੱਖ ਦਾ ਇੱਥੇ ਆ ਕੇ ਨਿਬੜ ਜਾਂਦਾ, ਇਸ ਨੂੰ ਕਿਸੇ ਦੀ ਭਿੰਨਤਾ ਦੀ ਲੋੜ ਨਹੀਂ। ਜਦ ਗੁਰੂ ਰਾਮਦਾਸ ਮਹਾਰਾਜ ਜੀ ਦੇ ਕਹੇ ਹੋਏ ਬਚਨ ਯਾਦ ਆ ਜਾਣ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਕ ਪਾਪ ਦੋਖ ਲਹਿ ਜਾਵੈ, ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜਦੋਂ ਇਹ ਬੋਲ ਯਾਦ ਆ ਜਾਣ, ਇੱਕੋ ਹੀ ਕਰਮ ਦੇ ਵਿੱਚ ਸਾਰੇ ਕਰਮ ਨਾਸ ਹੋ ਜਾਂਦੇ ਨੇ। ਉੱਥੇ ਇਹ ਗਿਆਨਤਾ ਵਾਲਾ ਕਰਮ ਹੈ। ਗੁਰਸਿੱਖ ਵਾਸਤੇ ਤਾਂ ਇਹੀ ਆਦੇਸ਼ ਹੈ ਕਿ ਜੇ ਤੂੰ ਗੁਰੂ ਦਾ ਸਿੱਖ ਅਖਵਾਉਣਾ ਤੇ ਅੰਮ੍ਰਿਤ ਵਾਲਾ ਨਾ ਖੁਜਾਈ। ਅੰਮ੍ਰਿਤ ਵੇਲੇ ਉੱਠ ਕੇ ਇਹ ਸਮਝੀ ਕਿ ਜਿਹੜਾ ਮੈਂ ਅੰਮ੍ਰਿਤ ਵੇਲੇ ਕੀਤਾ ਹੋਇਆ ਇਸ਼ਨਾਨ ਹੈ, ਅੰਮ੍ਰਿਤ ਸਰੋਵਰ ਦਾ ਇਸ਼ਨਾਨ ਹੈ, ਔਰ ਉਸ ਪਰਮੇਸ਼ਰ ਦੀ ਲਿਵ ਦੇ ਵਿੱਚ ਜੁੜਨ ਵਾਸਤੇ, ਸੁਰਤੀ ਦੇ ਨਾਲ ਸੁਮੇਲ ਕਰਨ ਵਾਸਤੇ ਵਾਹਿਗੁਰੂ ਦਾ ਸ਼ਬਦ ਆਪਣੀ ਰਸਨਾ ਤੇ ਬਿਠਾ ਲਵੀਂ। ਫਿਰ ਜਦ ਸੂਰਜ ਦੀਆਂ ਕਿਰਨਾਂ ਬਾਹਰ ਆਉਣ, ਤੁਰਦਿਆਂ ਫਿਰਦਿਆਂ ਚੱਲਦਿਆਂ ਫਿਰਦਿਆਂ ਨਿਤ ਨੇਮ ਕਰ, ਜਪਜੀ ਸਾਹਿਬ ਦੇ ਪਾਠ ਕਰ, ਚੌਪੀ ਸਾਹਿਬ ਦੇ ਪਾਠ ਪੜ, ਜਾਪ ਸਾਹਿਬ ਪੜ, ਇਹ ਪੰਜ ਬਾਣੀਆਂ ਦਾ ਨਿਤਨੇਮ ਕਰ, ਸੰਧਿਆ ਵੇਲੇ ਆ ਗਈ ਰਹਿਰਾਸ ਕਰ, ਸੌਣ ਸਮੇਂ ਕੀਰਤਨ ਸੋਲਾ ਕਰ, ਰੱਬ ਨੂੰ ਕਦੇ ਵਿਸਾਰ ਨਾ। ਤੇਰਾ ਨਿਤ ਦਾ ਕਰਮ ਹੋਵੇਗਾ, ਤੇਰੇ ਤੋਂ ਨਾ ਪੁੰਨ ਹੋਣੇ ਨੇ ਨਾ ਪਾਪ ਹੋਣੇ ਨੇ, ਨਾ ਪਰਾਸਚਿਤ ਕਰਮ ਹੋਣੇ ਨੇ। ਪਰਾਸਚਿਤ ਕਰਮ ਉਹਨਾਂ ਨੂੰ ਕਹਿੰਦੇ ਕਿਤੇ ਭੁੱਲ ਹੋ ਜਾਵੇ। ਫਿਰ ਉਹਨਾਂ ਭੁੱਲਾਂ ਦੇ ਕਰਮਾਂ ਦੀ ਨਿਵਿਰਤੀ ਵਾਸਤੇ ਜਾਂ ਤਾਂ ਅਸੀਂ ਸਹਿਜ ਪਾਠ ਕਰਾਉਂਦੇ ਹਾਂ, ਜਾਂ ਅਖੰਡ ਪਾਠ ਸਾਹਿਬ ਕਰਾਉਂਦੇ ਹਾਂ, ਜਾਂ ਇਸੇ ਤਰ੍ਹਾਂ ਲੰਗਰ ਲਗਾਉਂਦੇ ਹਾਂ, ਦਾਨ ਪੁੰਨ ਕਰਦੇ ਹਾਂ ਕਿ ਸਾਡੇ ਇਹ ਪਰਾਸਚਿਤ ਕਰਮ ਮਿਟ ਜਾਣ। ਤੇ ਮਾਲਕ ਕਹਿੰਦੇ ਜੇ ਗਿਆਨ ਹੀ ਹੋ ਜਾਵੇ, ਫਿਰ ਨਾ ਤੇ ਨਿੱਤ ਰਹਿੰਦੇ ਨੇ, ਨਾ ਵਿਹਤ ਰਹਿੰਦੇ ਨੇ, ਨਾ ਅਵਿਹਤ ਰਹਿੰਦੇ ਨੇ, ਨਾ ਪਰਾਸਚਿਤ ਰਹਿੰਦੇ ਨੇ, ਇੱਕੋ ਹੀ ਮਾਲਕ ਦੇ ਨਾਮ ਦਾ ਖਿਆਲ ਰਹਿੰਦਾ। ਫਿਰ ਉੱਥੇ ਕੋਈ ਪਾਪ ਨਹੀਂ, ਕੋਈ ਪੁੰਨ ਨਹੀਂ, ਇੱਕ ਮਾਲਕ ਦੇ ਸਿਮਰਨ ਦਾ ਹੀ ਖਿਆਲ ਹੁੰਦਾ ਕਿ ਇਹ ਮੇਰੇ ਤੋਂ ਕਦੇ ਨਾ ਵਿਸਰ ਜਾਵੇ। ਸਾਈ ਘੜੀ ਸੁਲੱਖਣੀ, ਉਹੀ ਘੜੀ ਸੁਲੱਖਣੀ ਹੈ ਜਿਸ ਵਿੱਚ ਪਰਮੇਸ਼ਰ ਦਾ ਨਾਮ ਯਾਦ ਆਉਂਦਾ। ਉਮਰ ਉਹੀ ਵਿੱਚ ਲਿਖੇ ਦੇ, ਜੋ ਯਾਦ ਸਾਈ ਵਿੱਚ ਗੁਜਰੇ ਪੈਂਦੀ ਮੁਜਰੇ। ਤੇ ਮਾਲਕ ਕਹਿੰਦੇ ਫਿਰ ਜਿਹੜੇ ਕਿਰੇਮਾਨ ਕਰਮ ਨੇ, ਨਿੱਤ ਦੇ ਕਰਮ ਜਿਹੜੇ ਕਰਦੇ ਹਾਂ ਅਸੀਂ ਅੰਮ੍ਰਿਤ ਵੇਲੇ ਤੋਂ ਲੈ ਕੇ ਰਾਤਰੀ ਤੱਕ, ਕਹਿੰਦੇ ਫਿਰ ਇਹ ਪਾਪਾਂ ਵਾਲੇ ਨਹੀਂ ਹੁੰਦੇ। ਜਦ ਪਾਪਾਂ ਪੁੰਨਾਂ ਵਾਲੇ ਨਹੀਂ ਹੋਏ, ਫਿਰ ਸੰਚਿਤ ਕਰਮ ਵਿਲਾਤ, ਪ੍ਰਾਰਬਧ ਬਣਨੀ ਨਹੀਂ, ਜਿਹੜੇ ਕਰਮ ਨੇ ਉਹ ਇਕੱਠੇ ਹੋਣੇ ਨਹੀਂ। ਤੇ ਮਾਲਕ ਕਹਿੰਦੇ ਤੇਰੇ ਜਨਮ ਮਰਨ ਦਾ ਗੇੜਾ ਕੱਟਿਆ ਜਾਣਾ, ਨਾ ਤੇਰੇ ਕਿਰੇਮਾਨ ਕਰਮ ਹੋਏ, ਨਾ ਪ੍ਰਾਰਬਧ ਬਣੀ, ਨਾ ਸੰਚਿਤ ਕਰਮ ਹੋਏ, ਇਹ ਤਿੰਨੇ ਦੇ ਤਿੰਨੇ ਹੀ ਮਿਟ ਜਾਣਗੇ। ਤੂੰ ਇੱਕ ਵਾਰੀ ਸਤਸੰਗਤ ਦੇ ਵਿੱਚ ਆ ਕੇ ਗੁਰੂ ਦੇ ਆਸ਼ੇ ਅਨੁਸਾਰ ਆਪਣੇ ਜੀਵਨ ਨੂੰ ਪਰਮਾਰਥ ਦੇ ਰਸਤੇ ਤੇ ਤੋਰ ਕੇ ਤਾਂ ਦੇਖ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਐ ਮੁਲਾਣਿਓ, ਇਹ ਸਰੀਰ ਦਾ ਜਿਹੜਾ ਤੀਸਰਾ ਮਿੱਤਰ ਹੈ, ਇਹੀ ਜਨਮ ਮਰਨ ਦਾ ਕਾਰਨ ਬਣਦਾ ਹੈ। ਇਸੇ ਤੋਂ ਚਾਹੇ ਕੋਈ ਚੰਗਾ ਫਲ ਪ੍ਰਾਪਤ ਕਰ ਲਵੇ, ਚਾਹੇ ਕੋਈ ਮੰਦਾ ਫਲ ਪ੍ਰਾਪਤ ਕਰ ਲਵੇ, ਇਹ ਜੀਵ ਦੇ ਆਪਣੇ ਕਮਾਏ ਹੋਏ ਕਰਮ ਨੇ। ਜਿਵੇਂ ਸਤਿਗੁਰੂ ਪਾਤਸ਼ਾਹ ਮਹਾਰਾਜ ਉਪਦੇਸ਼ ਦੇ ਰਹੇ ਨੇ, ਸ਼ਰਧਾ ਭਾਵਨਾ ਦੇ ਨਾਲ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਕਬਿਤ ਭ੍ਰਮ ਜਾਂ ਕੋ ਤਨ ਨਹੀਂ ਪਇਓ ਨਿਰਮਲ ਮਨ।
ਸਤਿਗੁਰੂ ਮਹਾਰਾਜ ਕਹਿੰਦੇ ਐ ਮਿਲਾਣਿਓ, दूसरी गल यह है कि जिन्हां दे हिरदे दे अंदरों भरम नठ गया उन्हां दा शरीर निर्मल हो गया फिर उन्हां दे शरीर दी शुद्धता बनती है
दावे बांधे पाक हूं के रहत संसार ही
फिर जिहड़े दावे बने हुए ने कि मैं सिरदार हाँ मैं बड़ा धनपति हाँ करोड़पति हाँ जां मैं मालक हाँ जां चौधरी हाँ जां मलूक हाँ जां मैं उच्ची जाति दा शेख हाँ काजी हाँ महाराज कहिंदे ये जिहड़े कीते हुए दावे ने बने हुए दावे ने यह सारे नाश हो जाते ने और संसार तो निर्लाप रहिंदे ने दोबारा पंक्ति पढ़ो जी
ਭਰਮ ਜਾਂ ਕੋ ਤਨ ਨਹੀਂ ਪਇਓ ਨਿਰਮਲ ਮਨ
ਫਿਰ ਮਹਾਰਾਜ ਕਹਿੰਦੇ ਜਾਂ ਕਾਜੀਓ ਇਵੇਂ ਸਮਝ ਲਵੋ ਕਿ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਭਰਮ ਅਜੇ ਤੱਕ ਨਿਕਲਿਆ ਹੀ ਨਹੀਂ ਕਿ ਸੰਸਾਰ ਨਾਸ਼ਵੰਤ ਹੈ ਜਾਂ ਸੰਸਾਰ ਇਹ ਸਥਿਰ ਰਹਿਣ ਵਾਲਾ ਹੈ ਇਹ ਮੇਰਾ ਸਰੀਰ ਸਦਾ ਸਥਿਰ ਰਹਿਣ ਵਾਲਾ ਹੈ ਇਹ ਕਦੇ ਨਾਸ਼ਵੰਤ ਨਹੀਂ ਹੋਣ ਵਾਲਾ ਇਹੋ ਜਿਹੜਾ ਕਿਸੇ ਨੂੰ ਅਜੇ ਸੱਚ ਤੇ ਝੂਠ ਸੱਤ ਤੇ ਅਸੱਤ ਦੀ ਵਿਚਾਰ ਕਰਨ ਦਾ ਭਰਮ ਅਜੇ ਤੱਕ ਨਿਵਰਤ ਨਹੀਂ ਹੋਇਆ ਮਹਾਰਾਜ ਕਹਿੰਦੇ ਉਹਨਾਂ ਦਾ ਸਰੀਰ ਅਜੇ ਤੱਕ ਕਦੇ ਨਿਰਮਲ ਨਹੀਂ ਹੋ ਸਕਿਆ ਕਿਉਂਕਿ ਜਦ ਤੱਕ ਜੀਅਹੁ ਮੈਲੇ ਬਾਹਰਹੁ ਨਿਰਮਲ ਬਾਹਰਹੁ ਤਾਂ ਨਿਰਮਲ ਜੀਅਹੁ ਮੈਲੇ ਤਿੰਨੀ ਜਨਮ ਜੂਐ ਹਾਰਿਆ ਜਦ ਤੱਕ ਬਾਹਰੋਂ ਬਣ ਕੇ ਤਾਂ ਕਾਜੀ ਬਣ ਕੇ ਸੇਖ ਬਣ ਕੇ ਉੱਚੀਵੀਆਂ ਜਾਤੀਆਂ ਬਣ ਕੇ ਦਿਖਾ ਦਿੰਦੇ ਹਾਂ ਕਿ ਬੜੇ ਨਿਰਮਲ ਹਾਂ ਪਰ ਜੀਓੜਾ ਤਾਂ ਅਜੇ ਮੈਲਾ ਪਿਆ ਹੈ ਅਜੇ ਤੱਕ ਇਹ ਨਿਰਮਲ ਨਹੀਂ ਹੋਇਆ ਤੇ ਮਹਾਰਾਜ ਕਹਿੰਦੇ ਜਦ ਤੱਕ ਇਹ ਹੀ ਮੈਲਾ ਰਿਹਾ ਫਿਰ ਇਹ ਜਿਹੜਾ ਜਨਮ ਹੈ ਇਹ ਜੂਏ ਦੇ ਵਿੱਚ ਹਾਰ ਕਰਕੇ ਜੁਆਰੀਆਂ ਦੇ ਵਾਂਗ ਚੱਲੇ ਜੁਆਰੀ ਦੋਏ ਹੱਥ ਝਾੜ ਜਿਵੇਂ ਜੂਆ ਖੇਡਣ ਵਾਲੇ ਦੋਵੇਂ ਹੱਥ ਝਾੜ ਕੇ ਅੰਤ ਨੂੰ ਖਾਲੀ ਘਰ ਨੂੰ ਵਾਪਸ ਲੋਟਦੇ ਨੇ ਇਸੇ ਤਰ੍ਹਾਂ ਜੀਵ ਇਸ ਮਾਤ ਲੋਕ ਤੇ ਆਇਆ ਹੋਇਆ ਦੋਵੇਂ ਹੱਥ ਝਾੜ ਕਰਕੇ ਜਨਮ ਦਾ ਜੂਆ ਖੇਡ ਕਰਕੇ ਖਾਲੀ ਹੱਥ ਪਰਲੋਕ ਨੂੰ ਜਾਂਦਾ ਹੈ ਔਰ ਉੱਥੇ ਜਾ ਕਰਕੇ ਫਿਰ ਸ਼ਰਮਿੰਦਗੀ ਦਾ ਮੂੰਹ ਲੈ ਕੇ ਜਾਂਦਾ ਧਰਮ ਰਾਏ ਜਬ ਲੇਖਾ ਮੰਗੈ ਤਬ ਕਿਆ ਮੁੱਖ ਲੈ ਕੇ ਜਾਹੇਗਾ ਫਿਰ ਕੀ ਮੁੱਖ ਦਿਖਾਵੇਗਾ ਉੱਥੇ ਤੌਣ ਉੱਚੀ ਨਹੀਂ ਕਰ ਸਕਦਾ ਗਰਦਨ ਨੀਵੀਂ ਹੁੰਦੀ ਹੈ ਤੇ ਇਸ ਵੇਲੇ ਪੁੱਛਿਆ ਜਾਂਦਾ ਕਿਸ ਵਾਸਤੇ ਗਿਆ ਸਾਂ ਕੀ ਖੱਟ ਕੇ ਆਇਆ ਕਿਹਾ ਤਾਂ ਖੱਟਿਆ ਕਹਾਂ ਗਵਾਇਆ ਅਮਲ ਸਰਾਨੋ ਲੇਖਾ ਦੇਣਾ ਆਏ ਕਠਨ ਦੂਤ ਜਮ ਲੈਣਾ ਕਿਆ ਤੈ ਖੱਟਿਆ ਕਹਾਂ ਗਵਾਇਆ ਚਲੋ ਸਿਤਾਬ ਦੀਵਾਨ ਬੁਲਾਇਆ ਹਰ ਫੁਰਮਾਨ ਦਰਗਹਿ ਕਾ ਆਇਆ ਉਸ ਵੇਲੇ ਕੋਈ ਉੱਤਰ ਨਹੀਂ ਹੁੰਦਾ ਨਿਰੱਤਰ ਹੋ ਜਾਂਦਾ ਕਿ ਮੈਂ ਹੁਣ ਕੀ ਉੱਤਰ ਦਿਆਂ ਕਿ ਮੈਂ ਇਸ ਜਨਮ ਦੇ ਵਿੱਚ ਕੀ ਜਾ ਕੇ ਖੱਟਿਆ ਸੀ ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਉਹਨਾਂ ਦਾ ਸਰੀਰ ਕਦੇ ਵੀ ਨਿਰਮਲ ਨਹੀਂ ਹੁੰਦਾ
ਦਾਵੇ ਬੰਦੇ ਪਾਕ ਹੂੰ ਕੇ ਰਹਿਤ ਸੰਸਾਰ ਹੀ
ਔਰ ਇਹ ਦਾਵੇ ਬੰਨੇ ਹੋਏ ਨੇ ਕਿ ਮੈਂ ਕਾਜੀ ਹਾਂ ਮੈਂ ਪੀਰ ਹਾਂ ਮੈਂ ਸੇਖ ਹਾਂ ਮੈਂ ਸਲਾਰ ਹਾਂ ਇਹ ਮਹਾਰਾਜ ਕਹਿੰਦੇ ਜਿਹੜੇ ਦਾਵੇ ਬੰਨੇ ਹੋਏ ਨੇ ਇਹਨਾਂ ਦਾਅਵਿਆਂ ਦੇ ਵਿੱਚ ਪੈਣੇ ਕਰਕੇ ਜੀਵ ਭਰਮ ਦੇ ਵਿੱਚ ਰਹਿੰਦਾ ਅਧਿਆਤਮ ਪ੍ਰਕਾਸ਼ ਦੇ ਕਰਤਾ ਸੁਖਦੇਵ ਸਿੰਘ ਦੀ ਇਹ ਬੜਾ ਵਧੀਆ ਭਰਮ ਦੀ ਨਿਵਿਰਤੀ ਵਾਸਤੇ ਗੱਲ ਦੱਸਦੇ ਨੇ ਕਹਿੰਦੇ ਜੀਵ ਇੱਕ ਪਿੰਜਰੇ ਦੇ ਵਿੱਚ ਬੱਝਾ ਪਿਆ ਹੈ ਹੁਣ ਇੱਕ ਕਿਸੇ ਜੀਵ ਨੂੰ ਪਿੰਜਰੇ ਦੇ ਵਿੱਚ ਬੰਦ ਕਰ ਦਈਏ ਔਰ ਪਿੰਜਰਾ ਵੀ ਇਹਨਾਂ ਸੀਖਾਂ ਦੇ ਨਾਲ ਕਿੱਲਾਂ ਦੇ ਨਾਲ ਫੱਟੀਆਂ ਤਖਤਿਆਂ ਦੇ ਨਾਲ ਜੜ ਕਰਕੇ ਰੱਖਿਆ ਹੋਵੇ ਕਿ ਉਹ ਤੋੜ ਹੀ ਨਾ ਸਕੇ ਤੇ ਨਿਕਲੇਗਾ ਕਿਵੇਂ ਕਹਿੰਦੇ ਜਿਵੇਂ ਉਹ ਜੀਵ ਇੱਕ ਪਸ਼ੂ ਪੰਛੀ ਵਿਚਾਰਾ ਪਿੰਜਰੇ ਵਿੱਚ ਪਿਆ ਕਿਸੇ ਬੇਗਾਨੇ ਦੇ ਵੱਸ ਹੈ ਉਸ ਪਿੰਜਰੇ ਦੇ ਵਿੱਚੋਂ ਬਾਹਰ ਨਿਕਲ ਕਰਕੇ ਸੁਤੰਤਰ ਨਹੀਂ ਹੋ ਸਕਦਾ ਆਜ਼ਾਦੀ ਨਹੀਂ ਮਾਣ ਸਕਦਾ ਇਸੇ ਤਰ੍ਹਾਂ ਇਹ ਸਰੀਰ ਵੀ ਇੱਕ ਪਿੰਜਰੇ ਵਿੱਚ ਪਿਆ ਪਿੰਜਰਾ ਕੈਸਾ ਦੱਸਦੇ ਨੇ ਕਹਿੰਦੇ ਪਾਪ ਅਰ ਪੁੰਨ ਦੋ ਪੱਟੀਆਂ ਪ੍ਰਬਲ ਜਾ ਕੇ ਲੋਕ ਔਰ ਵੇਦ ਰੀਤ ਵਾਸਨਾ ਕੀ ਬਾਰ ਕਹਿ ਕਾਮ ਕ੍ਰੋਧ ਲੋਭ ਮੋਹ ਕਿਲਨ ਸਿਉ ਰੱਖਿਓ ਸਾਰ ਜਰ ਕਹਿ ਸੁਖ ਦੇਵ ਚੱਕਰ ਕਰਮਨ ਵਿਚਾਰ ਕੈ ਆਸ਼ਰਮ ਬਰਨ ਅਭਿਮਾਨ ਕੀ ਜੰਜੀਰ ਜਾਨ ਸੁਖ ਯਾਰ ਦੁੱਖ ਕੇ ਕਿਵਾਰ ਤੋਰ ਤਾਰ ਕੈ ਭਰਮ ਕੋ ਨਿਵਾਰ ਰੂਪ ਆਪਣੋ ਸੰਭਾਰ ਸਿੰਘ ਨਿਕਸਿਓ ਪ੍ਰਬੋਧ ਜਗ ਪਿੰਜਰੇ ਕੋ ਫਾਰ ਕੈ ਇਹੋ ਜਿਹਾ ਪਿੰਜਰਾ ਜਕੜ ਕੇ ਰੱਖਿਆ ਹੋਇਆ ਪਾਪਾਂ ਔਰ ਪੁੰਨਾਂ ਦੀਆਂ ਦੋ ਇਸ ਨੂੰ ਫੱਟੀਆਂ ਪ੍ਰਬਲ ਜਿਹੜੀਆਂ ਬੜੀਆਂ ਸਖ਼ਤ ਲੱਗੀਆਂ ਹੋਈਆਂ ਨੇ ਲੋਕਾਂ ਦੀ ਰੋ ਰੀਤੀ ਕਹਿੰਦੀ ਹੈ ਇੰਜ ਨਹੀਂ ਇੰਜ ਕਰਮ ਕਰਨੇ ਚਾਹੀਦੇ ਨੇ ਇਹੋ ਜਿਹੇ ਸਗਨ ਕਰਨੇ ਚਾਹੀਦੇ ਨੇ ਆਹ ਕੀਤਾ ਤੇ ਆਪ ਸਗਨ ਹੋ ਜਾਵੇਗਾ ਜੇ ਇਹੋ ਜਿਹਾ ਕਰਮ ਕਰਾਂਗੇ ਵੱਜ ਕੇ ਮਾਰੇ ਜਾਵਾਂਗੇ ਲੋਕਾਂ ਦੇ ਵਿੱਚ ਕੀ ਮੂੰਹ ਦਿਖਾਵਾਂਗੇ ਸਾਡਾ ਨੱਕ ਨਹੀਂ ਰਹਿੰਦਾ ਕਹਿੰਦੇ ਇਹ ਪਿੰਜਰੇ ਨੂੰ ਵਾੜ ਕੀਤੀ ਹੋਈ ਹੈ ਫਿਰ ਇਸ ਤੋਂ ਅੱਗੇ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਕਿਲਨ ਸਿਉਂ ਰੱਖਿਓ ਜਾਰ ਜਿਹੜੇ ਇਹ ਪੰਜੇ ਕਾਮ ਕ੍ਰੋਧ ਨੇ ਇਹ ਪੱਕੇ ਕਿਲ ਲਾ ਕੇ ਠੋਕਿਆ ਹੋਇਆ ਕਿੱਥੋਂ ਨਿਕਲ ਜਾਵੇਗਾ ਇਹ ਆਪਣੀ ਪ੍ਰਤਿਸ਼ਠੀ ਦੇ ਵਾਸਤੇ ਪੰਜਾਂ ਦੇ ਵਿਕਾਰਾਂ ਦੇ ਅਧੀਨ ਹੈ ਔਰ ਸਦਾ ਵਾਸਤੇ ਇਹਨਾਂ ਨੇ ਆਪਣੇ ਅੰਦਰ ਇਸ ਨੂੰ ਜਕੜ ਕੇ ਰੱਖਿਆ ਇਸ ਤੋਂ ਅੱਗੇ ਕਹਿੰਦੇ ਕਹਿ ਸੁਖ ਦੇਵ ਚੱਕਰ ਕਰਮਨ ਵਿਚਾਰਕ ਹੈ, ਕਹਿੰਦੇ ਇਹ ਕਰਮਾਂ ਦਾ ਪਿੰਜਰਾ ਬਣਿਆ ਹੋਇਆ, ਕਰਮਾਂ ਦੇ ਅਧੀਨ ਰਹਿੰਦਾ, ਕਦੇ ਵੀ ਆਪ ਹਿੰਮਤ ਨਹੀਂ ਕਰਦਾ, ਕਹਿੰਦਾ ਜੋ ਪ੍ਰਾਰਭ ਚ ਉਹ ਮਿਲ ਹੀ ਜਾਣਾ। ਤੇ ਸਤਿਗੁਰੂ ਮਹਾਰਾਜ ਕਹਿੰਦੇ ਉਦਮ ਕਰਿੰਦਿਆਂ ਜੀਓ ਕਮਾਵੰਦਿਆਂ ਸੁਖ ਪੁੰਚ, ਧਿਆਇੰਦਿਆਂ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਕਾਹਦੀ ਚਿੰਤਾ ਰਹਿ ਜਾਵੇਗੀ? ਜਦ ਸਰੀਰ ਉਦਮ ਕਰਕੇ ਸਤਸੰਗਤ ਵਿੱਚ ਪਹੁੰਚ ਜਾਵੇ, ਸਤਿਗੁਰਾਂ ਦਾ ਗਿਆਨ ਹਾਸਲ ਹੋ ਜਾਵੇ। ਗਿਆਨ ਨਹੀਂ ਹਾਸਲ ਕਰੇਗਾ ਸਤਸੰਗਤ ਕਰਦਿਆਂ ਕਰਦਿਆਂ, ਇੱਕ ਦਿਨ ਸਰੀਰ ਤਾਂ ਨਿਰਮਲ ਹੋ ਜਾਵੇਗਾ ਨਾ। ਜੇ ਗਿਆਨ ਹਾਸਲ ਕਰਨ ਦੀ ਇਸ ਦੇ ਕੋਲ ਆਤਮ ਵਿਛਾਣੀ ਬੁੱਧੀ ਨਹੀਂ, ਤੇ ਇੱਕ ਦਿਨ ਹੋ ਸਕਦਾ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਪੈ ਜਾਵੇ। ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ। ਜਿਹੜੀ ਇਹ ਮਲੀਨ ਬੁੱਧੀ ਸੀ ਵਿਸ਼ਿਆਂ ਵਿਕਾਰਾਂ ਵਾਲੀ, ਜੇ ਕਿਤੇ ਉਹ ਮਲੀਨ ਮੰਦ ਮਤ ਵਾਲਾ ਵੀ ਸਤਸੰਗਤ ਵਿੱਚ ਬੈਠਾ ਹੈ, ਕਦੇ ਸਤਿਗੁਰਾਂ ਦੀ ਨਿਗਾਹ ਉਸ ਤੇ ਪੈ ਗਈ, ਕਟਾਖ ਨਿਗਾਹ ਦੇ ਨਾਲ ਹੀ ਸਾਰੀ ਮੰਦ ਮਤ ਕੱਢ ਕਰਕੇ ਸਤਿਗੁਰੂ ਮਹਾਰਾਜ ਆਤਮ ਵਿਛਾਣੀ ਬੁੱਧੀ ਪ੍ਰਦਾਨ ਕਰ ਦਿੰਦੇ ਨੇ। ਤੇ ਜੇ ਕੋਈ ਆਵੇ ਹੀ ਨਾ, ਮੈਂ ਬੜਾ ਵਿਦਵਾਨ ਆ, ਮੈਨੂੰ ਸਤਸੰਗਤ ਦੀ ਲੋੜ ਨਹੀਂ, ਤੇ ਮਹਾਰਾਜ ਕਹਿੰਦੇ ਜਿਸਨੂੰ ਆਪ ਖੁਆਏ ਕਰਤਾ ਹੌਸਲੇ ਚੰਗਿਆਈ, ਫਿਰ ਉਹਦੀ ਜਿਹੜੀ ਵਿਦਵਤਾ ਹੈ ਨਾ, ਸਿਆਣਪਣਾ, ਚੰਗਾ ਗੁਣ ਉਹ ਵਾਪਸ ਵੀ ਲੈ ਲੈਂਦੇ ਨੇ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਇਹੋ ਜਿਹੇ ਕਰਮਾਂ ਦੇ ਅਧੀਨ ਰਹਿਣ ਵਾਲੇ ਕਿ ਜਿਹੜੀ ਪ੍ਰਾਰਭਦ ਹੈ ਉਹ ਤਾਂ ਨਸੀਬ ਹੋ ਹੀ ਜਾਣੀ ਹੈ, ਸਾਨੂੰ ਕੀ ਲੋੜ ਹੈ ਗੁਰੂ ਦੀ ਸ਼ਰਨ ਜਾਣ ਦੀ। ਉਹਨਾਂ ਨੂੰ ਭੁੱਲਿਆ ਭਟਕਿਆਂ ਨੂੰ ਕਦੇ ਸਤਸੰਗਤ ਦੀ ਪ੍ਰਾਪਤੀ ਨਹੀਂ ਹੁੰਦੀ, ਕਦੇ ਸਤਿਗੁਰਾਂ ਦੇ ਆ ਕੇ ਦੀਦਾਰ ਨਹੀਂ ਕਰਦੇ, ਕਦੇ ਆ ਕੇ ਪਰਿਕਰਮਾ ਨਹੀਂ ਕਰਦੇ, ਨਾ ਆ ਕਰਕੇ ਕੋਈ ਸੇਵਾ ਭਾਵਨਾ ਕਰਨੀ ਹੈ, ਨਾ ਕਥਾ ਕੀਰਤਨ ਸੁਣਨੀ ਹੈ, ਜ਼ਿੰਦਗੀ ਦੇ ਅੰਦਰ ਭਲਾ ਕਿੱਥੋਂ ਹੋਵੇਗਾ? ਫਿਰ ਤਾਂ ਉਹ ਜਿਉਂਦੇ ਜਾਗਦੇ ਭੂਤ ਤੁਰੇ ਫਿਰਦੇ ਨੇ, ਕਦੇ ਵਾਸਤੇ ਉਹਨਾਂ ਦੀ ਬਿਰਤੀ ਮਨੁੱਖਾਂ ਵਾਲੀ ਨਹੀਂ ਰਹਿੰਦੀ। ਸੋ ਇਸ ਤੋਂ ਅੱਗੇ ਕਹਿੰਦੇ ਆਸ਼ਰਮ ਵਰਨ ਅਭਿਮਾਨ ਕੀ ਜੰਜੀਰ ਜਾਨ, ਜਿਹੜੇ ਚਾਰ ਆਸ਼ਰਮ ਤੇ ਚਾਰ ਵਰਨ ਇਹਨਾਂ ਬ੍ਰਾਹਮਣਾਂ ਨੇ ਬਣਾਏ ਹੋਏ ਨੇ, ਕਹਿੰਦੇ ਇਸੇ ਅਭਿਮਾਨ ਦੀ ਇਹ ਪੱਕੀ ਸੰਗਲੀ ਪਾਈ ਹੋਈ ਹੈ ਇਸ ਪਿੰਜਰੇ ਨੂੰ, ਫਿਰ ਇਹ ਕਿੱਥੋਂ ਨਿਕਲ ਜਾਵੇਗਾ? ਸੁੱਖ ਯਾਰ ਦੁੱਖ ਕੇ ਕਿਵਾਰ ਤੋਰ ਤਾਰਕ ਹੈ, ਜੇ ਮਨੁੱਖ ਦੇ ਅੰਦਰ ਗਿਆਨ ਪੈਦਾ ਹੋ ਜਾਵੇ, ਇਸ ਪਿੰਜਰੇ ਤੋਂ ਬਾਹਰ ਨਿਕਲਣਾ ਚਾਹਵੇ ਤੇ ਸਮਝ ਲਵੇ ਕਿ ਇਹ ਜਿਹੜੇ ਦੁੱਖ ਤੇ ਸੁੱਖ ਨੇ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰਹਿ ਜਾਏ ਮਨੁੱਖ, ਦੁੱਖ ਦਾਰੂ ਸੁੱਖ ਰੋਗ ਪਇਆ, ਜਾ ਸੁੱਖ ਤਾਮ ਨਾ ਹੋਈ। ਮਹਾਰਾਜ ਦੇ ਦਰ ਤੇ ਆ ਕੇ ਇਹ ਸਮਝ ਲਵੇ ਕਿ ਜੇ ਦੁੱਖ ਦੇਹੇ ਤਾਂ ਇੱਤ ਹੀ ਰਾਧਾ, ਸੁੱਖ ਪੇ ਦੁੱਖ ਪੇ ਸੁੱਖ ਮਨਾਈ। ਮਹਾਰਾਜ ਜੇ ਤੁਸੀਂ ਦੁੱਖ ਵੀ ਦਿੰਦੇ ਹੋ ਇਹ ਵੀ ਸੁੱਖ ਹੀ ਹੈ, ਜੇ ਸੁੱਖ ਵੀ ਦਿੰਦੇ ਹੋ ਇਹਦੇ ਵਿੱਚ ਵੀ ਆਨੰਦ ਹੈ। ਆਪਦੇ ਗੁਣੀ ਗਾਉਣੇ ਨੇ, ਚਾਹੇ ਸੁੱਖ ਦੇ ਦਿਓ ਚਾਹੇ ਦੁੱਖ ਦੇ ਦਿਓ, ਮੈਨੂੰ ਤਾਂ ਆਪਦੇ ਨਾਮ ਦੀ ਪ੍ਰੀਤੀ ਚਾਹੀਦੀ ਹੈ, ਫਿਰ ਉਸ ਨੂੰ ਉਹ ਦੁੱਖ ਮਹਿਸੂਸ ਨਹੀਂ ਹੁੰਦਾ। ਉਹ ਇਵੇਂ ਹੀ ਸਮਝ ਲੈਂਦਾ ਕਿ ਇਹ ਸਰੀਰ ਤੇ ਇੱਕ ਕੱਪੜਾ ਹੀ ਪਹਿਨੇ ਹੈ, ਕੁਝ ਦਿਨ ਲੰਘ ਕਰਕੇ ਇਹ ਵੀ ਨਿਕਲ ਜਾਵੇਗਾ, ਉਸ ਦੇ ਦਿਨ ਦੂਸਰੇ ਦਿਨ ਆ ਕਰਕੇ ਸੁੱਖ ਦਾ ਕੱਪੜਾ ਪਹਿਨਿਆ ਜਾਵੇਗਾ। ਉਹ ਕੱਪੜਾ ਸਮਝ ਕਰਕੇ ਇਸ ਸਰੀਰ ਤੋਂ ਲਾਉਂਦੇ ਪਾਉਂਦੇ ਰਹਿੰਦੇ ਨੇ, ਕਦੇ ਇਸ ਨੂੰ ਮਹਿਸੂਸ ਨਹੀਂ ਕਰਦੇ। ਤੇ ਕਹਿੰਦੇ ਉਹ ਜਿਸ ਨੂੰ ਗਿਆਨ ਹੋ ਜਾਵੇ, ਫਿਰ ਇਹ ਫਿਰ ਜਿਹੜੇ ਦੁੱਖ ਤੇ ਸੁੱਖ ਦੇ ਦੋ ਕਿਵਾੜ ਨੇ, ਤਖਤੇ ਨੇ, ਇਹਨਾਂ ਨੂੰ ਖੋਲ ਲੈਂਦੇ ਨੇ, ਜਿਹੜਾ ਉਹ ਪਿੰਜਰੇ ਦਾ ਦਰਵਾਜ਼ਾ ਹੈ। ਜਦੋਂ ਖੁੱਲ ਗਿਆ, ਕਹਿੰਦੇ ਭਰਮ ਕੋ ਨਿਵਾਰ ਰੂਪੇ ਆਪਣੋ ਸੰਭਾਰ ਸਿੰਘ, ਨਿਕਸਿਓ ਪ੍ਰਬੋਧ ਜਗ ਪਿੰਜਰੇ ਕੋ ਫਾਰਕ ਹੈ। ਫਿਰ ਇਹੋ ਜਿਹਾ ਗਿਆਨ ਵਾਲਾ, ਆਤਮ ਵਿਛਾਣੀ ਬੁੱਧੀ ਵਾਲਾ ਜੀਵ ਇਸ ਭਰਮ ਦੇ ਦਰਵਾਜ਼ੇ ਨੂੰ ਤੋੜ ਕਰਕੇ ਉਸ ਪਿੰਜਰੇ ਦੇ ਵਿੱਚੋਂ ਬਾਹਰ ਆ ਜਾਂਦਾ, ਫਿਰ ਆਪਣੇ ਨਿੱਜ ਸਰੂਪ ਦੀ ਸੰਭਾਲ ਕਰ ਲੈਂਦਾ, ਗਿਆਨ ਨੂੰ ਹਾਸਲ ਕਰ ਜਾਂਦਾ ਹੈ, ਫਿਰ ਇਸ ਸੰਸਾਰ ਤੋਂ ਬਾਹਰ ਹੋ ਜਾਂਦਾ, ਇਸ ਸੰਸਾਰ ਦੇ ਵਿੱਚ ਕਦੇ ਵੀ ਲਿਪਾਏਮਾਨ ਨਹੀਂ ਹੁੰਦਾ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਐ ਪਿਆਰਿਓ, ਇਹ ਜਿਹੜੇ ਭਰਮ ਦੇ ਵਿੱਚ ਪੈ ਕਰਕੇ ਦਾਅਵੇ ਕੀਤੇ ਹੋਏ ਨੇ ਨਾ, ਇਹਨਾਂ ਦਾਅਵਿਆਂ ਦੇ ਵਿੱਚ ਬੱਝੇ ਹੋਏ ਇਹ ਸਦਾ ਵਾਸਤੇ ਇਸੇ ਦੇ ਵਿੱਚ ਮਲੀਨ ਰਹਿੰਦੇ ਹਨ। ਚਾਹੇ ਉਹ ਹਿੰਦੂ ਹੈ ਚਾਹੇ ਉਹ ਤੁਰਕ ਹੈ, ਉਹ ਉਹਨਾਂ ਦੇ ਸਮਾਨ ਨਹੀਂ ਗਿਣਿਆ ਜਾਂਦਾ ਜਿਹੜੇ ਗਿਆਨਵਾਨ ਨੇ। ਜੇ ਤੁਸੀਂ ਗਿਆਨਵਾਨਾਂ ਦੀ ਗੱਲ ਪੁੱਛਦੇ ਹੋ ਜਾਂ ਤੁਸੀਂ ਇਹ ਪੁੱਛਦੇ ਹੋ ਕਿ ਵੱਡਾ ਕੌਣ ਹੈ, ਤੇ ਮਹਾਰਾਜ ਕਹਿੰਦੇ ਸੋ ਵੱਡਾ ਜਿੰਦ ਰਾਮ ਲਿਵ ਲਾਈ, ਜਿਹਨੇ ਪਰਮੇਸ਼ਰ ਦੇ ਨਾਮ ਦੇ ਨਾਲ ਆਪਣੀ ਲਿਵ ਜੋੜ ਲਈ ਹੈ, ਵੱਡਾ ਅਸਲ ਵਿੱਚ ਉਹੀ ਹੈ। ਨਾ ਹਿੰਦੂ ਵੱਡਾ ਤੇ ਨਾ ਮੁਸਲਮਾਨ ਵੱਡਾ, ਜਾਤੀਆਂ ਕਰਕੇ ਕੋਈ ਵੱਡਾ ਨਹੀਂ ਹੁੰਦਾ, ਉਸ ਦੀ ਸਮਾਨਤਾ ਉਹ ਪ੍ਰਾਪਤ ਨਹੀਂ ਕਰ ਸਕਦੇ।
ਭਰਮ ਕੋ ਵਿਦਾਰ ਔਰ ਦੇਖੇ ਇੱਕ ਸਾਰ ਹੀ,
ਇਹ ਜਿਹੜਾ ਭਰਮ ਹੈ ਇਸ ਨੂੰ ਹਿਰਦੇ ਤੋਂ ਦੂਰ ਕਰਕੇ ਵਿਸਾਰ ਹੀ ਫਿਰ ਉਹ ਮਾਲਕ ਨੂੰ ਪ੍ਰਤੱਖ ਸਾਰਿਆਂ ਦੇ ਵਿੱਚ ਪਰਿਪੂਰਨ ਵੇਖ ਲੈਂਦੇ ਨੇ। ਹੁਣ ਭਰਮ ਹੈ ਕੈਸਾ ਹੈ ਮਾਧਵੇ, ਕਿਆ ਕਹੀਏ, ਭਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ। ਜਿਹੋ ਜਿਹਾ ਮੰਨ ਕੇ ਬੈਠ ਗਿਆ ਅਸਲ ਵਿੱਚ ਉਸਦਾ ਵਜੂਦ ਉਹ ਨਹੀਂ ਹੈ। ਕੋਈ ਰੱਜ ਕੋਈ ਸਰਪ ਕਹਿ ਕੋਈ ਕਹਿ ਪੁਹਮ ਦਰਾਰ, ਹਨੇਰੇ ਦੇ ਵਿੱਚ ਰੱਸੀ ਪਈ ਵੀ ਸੱਪ ਲੱਗਦੀ ਹੈ। ਜੇ ਕਿਸੇ ਨੂੰ ਪੁੱਛ ਲਈਏ ਕਿ ਇਹ ਸੱਪ ਹੈ ਕਿ ਰੱਸੀ ਹੈ, ਕਹਿੰਦਾ ਕਿਤੇ ਦੇਖੀ ਧਰਤੀ 'ਚ ਤਰੇੜ ਨਾ ਆਈ ਹੋਵੇ, ਕਿਤੇ ਲੱਤ ਬਾਂਹੀ ਨਾ ਤੁੜਾ ਲਵੀ। ਪਰ ਜਦੋਂ ਉਸ 'ਤੇ ਪ੍ਰਕਾਸ਼ ਕੀਤਾ, ਰੋਸ਼ਨੀ ਦਾ ਕੋਈ ਸਾਧਨ ਬਣਿਆ, ਪਤਾ ਲੱਗ ਗਿਆ ਅਸਲੀ ਵਜੂਦ ਤਾਂ ਰੱਸੀ ਸੀ। ਇਸਨੇ ਹਨੇਰੇ ਦੇ ਕਰਕੇ ਅਗਿਆਨਤਾ ਦਾ ਪਰਦਾ ਪਾ ਦਿੱਤਾ, ਕਦੇ ਇਹ ਸੱਪ ਨਜ਼ਰ ਆਉਂਦੀ ਹੈ, ਕਦੇ ਧਰਤੀ ਦੀ ਤਰੇੜ ਨਜ਼ਰ ਆਉਂਦੀ ਹੈ। ਇਸੇ ਤਰ੍ਹਾਂ ਇਹ ਸੰਸਾਰ ਹੈ, ਅਗਿਆਨਤਾ ਦੇ ਹਨੇਰੇ ਕਰਕੇ ਸਾਨੂੰ ਇਹ ਸਦਾ ਵਾਸਤੇ ਸਥਿਰ ਰਹਿਣ ਵਾਲਾ ਨਜ਼ਰ ਆਉਂਦਾ। ਆਪਣੇ ਆਪ ਨੂੰ ਅਸੀਂ ਵੱਡਾ ਜਨਾਉਣ ਦੀ ਕੋਸ਼ਿਸ਼ ਕਰਦੇ ਹਾਂ, ਮੇਰੇ ਤੋਂ ਕੋਈ ਵੱਧ ਸਿਆਣਾ ਨਹੀਂ, ਮੇਰੇ ਤੋਂ ਵੱਧ ਕੋਈ ਬਲ ਵਾਲਾ ਨਹੀਂ, ਮੇਰੇ ਤੋਂ ਵੱਧ ਕੋਈ ਸੁੰਦਰ ਸਰੂਪ ਵਾਲਾ ਨਹੀਂ। ਅਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਜਿਹੜਾ ਹਿਰਦੇ ਦਾ ਜਦ ਭਰਮ ਹੈ ਇਹ ਦੂਰ ਹੋ ਜਾਂਦਾ, ਗਿਆਨ ਹਾਸਲ ਹੋ ਜਾਂਦਾ, ਫਿਰ ਉਹ ਮਾਲਕ ਸਾਰੀਆਂ ਥਾਵਾਂ ਤੇ ਪਰਿਪੂਰਨ ਨਜ਼ਰ ਆਉਣ ਲੱਗ ਜਾਂਦਾ ਹੈ।
ਰਾਮ ਸੋ ਰਹੀ ਮੈਂ ਅਲਾਹ ਸੋ ਅਕਾਲ ਰੂਪ।
ਫਿਰ ਜਿਹੜੇ ਆਪਣੇ ਮੁਖ ਤੋਂ ਕੋਈ ਰਾਮ ਕਹਿੰਦਾ ਹੈ, ਕੋਈ ਰਹੀਮ ਕਹਿੰਦਾ ਹੈ, ਹਿੰਦੂ ਜਾਤੀ ਵਾਲੇ ਰਾਮ ਰਾਮ ਕਹਿੰਦੇ ਨੇ, ਮੁਸਲਮਾਨੀ ਜਾਤੀ ਵਾਲੇ ਰਹੀਮ ਕਹਿੰਦੇ ਨੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਅਸਲ ਵਿੱਚ ਉਹ ਹੈ ਸਾਰੇ ਅੱਲਾ ਦੇ ਸਰੂਪ ਹੀ, ਉਹ ਪਰਮੇਸ਼ਰ ਦੇ ਹੀ ਸਾਰੇ ਨਾਮ ਹਨ।
ਜਾਣੀਐ ਖੁਦਾਇ ਸੋ ਏਕ ਏਕੰਕਾਰ ਹੀ।
ਸਾਰਿਆਂ ਦੇ ਵਿੱਚ ਸਾਰਿਆਂ ਨਾਮਾਂ ਦੇ ਵਿੱਚ ਕਿਰਤਮ ਨਾਮ ਕਥੇ ਤੇਰੇ ਜਿਹਬਾ, ਸਤ ਨਾਮ ਤੇਰਾ ਪਰਾ ਪੂਰਬਲਾ। ਸਾਰਿਆਂ ਨਾਮਾਂ ਦੇ ਵਿੱਚ ਤੇਰਾ ਨਾਮ ਹੀ ਸਮੋਇਆ ਹੋਇਆ, ਔਰ ਸਾਰਿਆਂ ਦੇ ਵਿੱਚ ਇੱਕੋ ਹੀ ਇੱਕ ਅੰਕਾਰ ਦਾ ਆਤਮ ਪਸਾਰਾ ਹੈ, ਇੱਕੋ ਦੀ ਸਾਰਿਆਂ ਦੇ ਵਿੱਚ ਚੇਤਨ ਸਤਾ ਹੈ, ਨਾਮ ਉਸਦੇ ਵੱਖਰੇ ਵੱਖਰੇ ਨੇ। ਸੇਖ ਨਾਗ ਤੇਰੂ ਮਰਮ ਨਾ ਜਾਨ। ਸੇਸ਼ ਨਾਗ ਸੂਰਜ ਦੀ ਪਹੁ ਫੁੱਟਣ ਤੋਂ ਪਹਿਲਾਂ ਹੀ ਰੋਜ਼ਾਨਾ 1000 ਨਵਾਂ ਨਾਮ ਲੈ ਲੈਂਦਾ, ਉਹ ਵੀ ਤਾਂ ਨਵੇਂ ਨਾਮ ਲੈ ਕਰਕੇ ਪਰਮੇਸ਼ਰ ਨੂੰ ਯਾਦ ਕਰਦਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਐ ਪਲਾਣਿਓ, ਉਹ ਚਾਹੇ ਕੋਈ ਨਾਮ ਲੈ ਲਓ, ਹੈ ਤਾਂ ਪਰਮੇਸ਼ਰ ਦਾ ਹੀ ਨਾਮ ਹੈ, ਪਰ ਆਪਸ ਦੇ ਵਿੱਚ ਪੱਖਵਾਦ ਵਿੱਚ ਪਾ ਕੇ ਕਿਉਂ ਵੰਡੀਆਂ ਪਾ ਕੇ ਬੈਠੇ ਹੋ। ਇਹ ਸਾਨੂੰ ਹੁਣ ਵੀ ਉਪਦੇਸ਼ ਹੀ ਹੈ, ਅਸੀਂ ਕਦੇ ਕੋਈ ਨਾਮ ਲੈ ਕਰਕੇ ਪੁਕਾਰੀ ਜਾਂਦੇ ਹਾਂ, ਕੋਈ ਨਾਮ ਲੈ ਕੇ ਪੁਕਾਰੀ ਜਾਂਦੇ ਹਾਂ, ਪਰ ਜਿਹੜਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਗੁਪਤ ਨਾਮ ਪ੍ਰਗਾਜਾ, ਜਿਹੜਾ ਗੁਪਤ ਨਾਮ ਸੀ ਚੌਹਾਂ ਯੁੱਗਾਂ ਦੇ ਵਿੱਚ ਇੱਕ ਇੱਕ ਅੱਖਰ ਦੇ ਕਰਕੇ ਜਪਾਇਆ, ਉਹਨਾਂ ਨੂੰ ਇੱਕ ਸਾਰ ਸਿਧਾਂਤ ਦੇ ਕਰਕੇ ਵਾਹਿਗੁਰੂ ਸ਼ਬਦ ਦੇ ਦਿੱਤਾ, ਹੁਣ ਵੀ ਅਸੀਂ ਛੱਡ ਕਰਕੇ ਹੋਰਨਾਂ ਦੇ ਨਾਮਾਂ ਪਿੱਛੇ ਭੱਜੇ ਫਿਰੀਏ, ਪਰ ਮਹਾਰਾਜ ਕਹਿੰਦੇ ਵਾਰੀ ਹੁਣ ਉਸੇ ਨਾਮ ਦੀ ਹੈ ਜਿਸ ਨੇ ਇਸ ਨਦੀ ਤੋਂ ਪਾਰ ਲਗਾਉਣਾ, ਸਮੁੰਦਰ ਤੋਂ ਪਾਰ ਲਗਾਉਣਾ। ਨਦੀ ਦੇ ਕਿਨਾਰੇ ਤੇ ਬੇੜੀਆਂ ਤਾਂ ਮਲਾਹ ਅਨੇਕਾਂ ਲੈ ਕੇ ਖੜੇ ਹੁੰਦੇ ਨੇ, ਔਰ ਸਾਰੀਆਂ ਬੇੜੀਆਂ ਪਾਰ ਲੰਘਾਉਣ ਵਾਸਤੇ ਸਮਰੱਥ ਹੁੰਦੀਆਂ ਨੇ, ਪਰ ਜਿਸ ਜੀਵ ਨੇ ਜਿਸ ਪ੍ਰਾਣੀ ਨੇ ਪਾਰ ਲੰਘਣਾ ਹੋਵੇ ਨਾ, ਤੇ ਜੇ ਉਹ ਸਭ ਤੋਂ ਮਗਰਲੀ ਬੇੜੀ ਵਿੱਚ ਬੈਠਾ ਰਹੇ, ਕਦ ਉਸ ਦੀ ਵਾਰੀ ਆਵੇਗੀ, ਕਦ ਲੰਘ ਸਕੇਗਾ। ਪਰ ਜਿਸ ਮਲਾਹ ਦੀ ਬੇੜੀ ਦੀ ਵਾਰੀ ਹੋਵੇ, ਜੇ ਕੋਈ ਉਸ ਵਿੱਚ ਬੈਠ ਜਾਵੇ ਪਹਿਲਾਂ ਪਾਰ ਲੰਘ ਸਕਦਾ ਹੈ। ਇਸੇ ਤਰ੍ਹਾਂ ਇਹ ਪਰਮੇਸ਼ਰ ਦਾ ਕਲਯੁੱਗ ਦੇ ਵਿੱਚ ਵਾਹਿਗੁਰੂ ਸ਼ਬਦ ਦਾ ਨਾਮ ਹੈ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਜਿਹੜਾ ਵੀ ਇਸ ਨਾਮ ਰੂਪੀ ਜਹਾਜ਼ ਦੇ ਵਿੱਚ ਪਹਿਲਾਂ ਬੈਠ ਜਾਵੇਗਾ, ਇਸ ਭਵਜਲ ਸੰਸਾਰ ਤੋਂ ਪਾਰ ਲੰਘ ਜਾਵੇਗਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਾਰਿਆਂ ਨਾਮਾਂ ਦੇ ਵਿੱਚ ਹੈ ਤਾਂ ਪਰਮੇਸ਼ਰ ਦਾ ਹੀ ਅੰਸ਼।
ਗੁੜ ਨਹੀਂ ਪਾਵੇ ਭੇਦ ਬਾਦ ਕੋਰ ਚਾਵੇ ਨਿਤ।
ਪਰ ਜਿਹੜੇ ਮੂਰਖ ਮਤ ਵਾਲੇ ਨੇ, ਮੰਦੀ ਮਤ ਵਾਲੇ ਨੇ, ਉਹ ਪਰਮੇਸ਼ਰ ਦੇ ਭੇਦ ਨੂੰ ਜਾਣ ਨਹੀਂ ਸਕੇ, ਉਹ ਇਸੇ ਦੇ ਵਿੱਚ ਵੰਡੀਆਂ ਪਾ ਕੇ ਬੈਠ ਗਏ ਕਿ ਨਹੀਂ ਇਹੀ ਨਾਮ ਪਰਮੇਸ਼ਰ ਦਾ ਹੈ, ਜਿਹੜਾ ਤੂੰ ਜਪਾਉਣਾ ਇਹ ਨਾਮ ਨਹੀਂ ਹੈ, ਔਰ ਇਸੇ ਨਾਮ ਨੂੰ ਕਰਕੇ ਉਹ ਵੰਡੀਆਂ ਪਾ ਕੇ ਬੈਠ ਗਏ, ਨਿਤਾ ਪ੍ਰਤੀ ਬਾਅਦ ਝਗੜੇ ਹੀ ਕਰਦੇ ਹਨ।
ਪਾਏ ਦੁੱਖ ਪਾਰੀ ਜਾਏ ਨਰਕ ਮਜਾਰਹੀ।
ਫਿਰ ਆਪ ਵੀ ਨਹੀਂ ਜਪ ਸਕਦੇ, ਹੋਰਨਾਂ ਨੂੰ ਤਾਂ ਉਹਨਾਂ ਨੇ ਕੀ ਜਪਾਉਣਾ, ਇਸੇ ਝਗੜਿਆਂ ਦੇ ਵਿੱਚ ਲੱਗੇ ਹੋਏ ਆਪਣੀ ਉਮਰਾਂ ਬਤੀਤ ਕਰ ਲੈਂਦੇ ਨੇ। ਬੀਤ ਜੈ ਹੈ ਬੀਤ ਜੈ ਹੈ ਜਨਮ ਅਕਾਜ ਰੇ, ਨਿਸ ਦਿਨ ਸੁਣ ਕੇ ਪੁਰਾਣ ਸਮਝਤ ਨਹਿ ਰੇ ਅਜਾਨ, ਕਾਲ ਤੋਂ ਪਹੁੰਚੇ ਆਨ ਕਹਾਂ ਜੈ ਹੈ ਭਾਜ ਰੇ। ਫਿਰ ਉਹ ਸਮਾਂ ਹੱਥੋਂ ਲੰਘ ਜਾਂਦਾ ਹੈ। ਸਿਮਰਨ ਵਾਲੀ ਜਿਹੜੀ ਭਵਸਾਗਰ ਕੇ ਤਰਨ ਕੋ ਤਰਨ ਅਵਸਥਾ ਆਹੇ, ਜੇ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਣਾ ਤੇ ਕੇਵਲ ਇਹ ਜਵਾਨੀ ਦੀ ਅਵਸਥਾ ਹੀ ਹੈ। ਇਸੇ ਦੇ ਵਿੱਚ ਇਹ ਸਿਮਰਨ ਕਰ ਸਕਦਾ ਹੈ, ਸਤਸੰਗਤ ਕਰ ਸਕਦਾ ਹੈ, ਸਤਸੰਗਤ ਦੀ ਸੇਵਾ ਕਰ ਸਕਦਾ ਹੈ, ਦਾਨ ਪੁੰਨ ਕਰ ਸਕਦਾ ਹੈ। ਮਹਾਰਾਜ ਕਹਿੰਦੇ ਇਹੋ ਹੀ ਅਵਸਥਾ ਹੈ ਜਿਹੜੀ ਭਵਜਲ ਸੰਸਾਰ ਤੋਂ ਪਾਰ ਲੰਘਾਉਣ ਵਾਲੀ ਹੈ। ਇਸ ਦੇ ਵਿੱਚ ਜੋੜਿਆ ਹੋਇਆ ਧਨ ਬੁਢੇਪੇ ਦੇ ਵਿੱਚ ਬੈਠ ਕਰਕੇ ਕਮਾ ਕਰਕੇ, ਜਿਹੜਾ ਕਮਾਇਆ ਧਨ ਉਸ ਨੂੰ ਖਰਚ ਕਰਕੇ ਜੀਵਨ ਹੰਡਾ ਸਕਦਾ ਹੈ। ਜਵਾਨੀ ਦੇ ਵਿੱਚ ਨਾਮ ਦਾ ਧਨ ਇਕੱਤਰ ਕੀਤਾ ਹੈ, ਅਵਸਥਾ ਬਣੀ ਹੋਈ ਹੈ, ਬੁਢੇਪੇ ਦੇ ਵਿੱਚ ਕਦੇ ਵੀ ਪਰਮੇਸ਼ਰ ਦਾ ਸਿਮਰਨ ਰਸਨਾ ਤੋਂ ਵਾਂਝਾ ਨਹੀਂ ਹੁੰਦਾ। ਉਹ ਉਸ ਵੇਲੇ ਫਿਰ ਇਸ ਦਾ ਸੁਭਾਵਿਕ ਤੌਰ ਤੇ ਹੀ ਸਵਾਸ ਗ੍ਰਾਸ ਵਾਹਿਗੁਰੂ ਸ਼ਬਦ ਹੀ ਮੁੱਖ ਤੋਂ ਨਿਕਲਦਾ ਹੈ। ਪਰ ਜਿਸ ਨੇ ਇਹ ਜਵਾਨੀ ਨਹੀਂ ਸਾਂਭੀ, ਫਿਰ ਬੁਢੇਪੇ ਦੇ ਵਿੱਚ ਅੰਤ ਕਾਲ ਕੈਸੇ ਹਰ ਨਾਮ ਲਿਵ ਲਾਈ ਹੈ, ਕਿਵੇਂ ਪਰਮੇਸ਼ਰ ਦੇ ਨਾਮ ਦੇ ਵਿੱਚ ਲਿਵਸਾ ਲੱਗ ਸਕਦੀ ਹੈ।
ਐਸੇ ਸੁਣ ਬੈਨ ਗੁਰੂ ਨਾਨਕ ਕੋ ਨਿਵੈ ਸਭ।
ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਐਸੇ ਗਿਆਨ ਵਾਲੇ, ਅਧਿਆਤਮ ਪੱਖ ਤੋਂ ਗਿਆਨ ਕਰਾਉਣ ਵਾਲੇ ਸਾਰੇ ਬਚਨ ਮਲਾਣਿਆਂ ਨੇ ਸੁਣੇ ਤੇ ਆਪਣੀਆਂ ਗਰਦਨਾਂ ਚੁਕਾ
ਲਈਆਂ।
ਕਵੀ ਜੀ ਕਹਿੰਦੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਪ੍ਰੇਮ ਦਾ ਹੀ ਇਹੋ ਜਿਹਾ ਗਿਆਨ ਦਾ ਗੋਲਾ ਛੱਡਿਆ। ਕਹਿੰਦੇ ਜਿਵੇਂ ਕਮਾਣ ਦੀ ਤੰਦੀ ਖਿੱਚੀਏ ਨਾ ਜ਼ੋਰ ਦੇ ਨਾਲ, ਪੰਚ ਨੂੰ ਖਿੱਚੀਏ ਚਿੱਲੇ ਦੇ ਵਿੱਚ, ਜਦ ਤੀਰ ਜੋੜ ਕੇ ਬਲ ਵਾਲਾ ਜਵਾਨ ਤੀਰ ਖਿੱਚ ਕੇ ਛੱਡਦਾ, ਕਹਿੰਦੇ ਉਹ ਜਿਹੜਾ ਧਨਖ ਹੈ ਚਾਹੇ ਕਿੰਨਾ ਵੀ ਕਠੋਰ ਹੋਵੇ ਉਹ ਵੀ ਲਿਫ ਜਾਂਦਾ। ਹੋਵੇ ਕੋਈ ਬਲ ਵਾਲਾ, ਜਿਵੇਂ ਕਲਗੀਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਨਦੇੜ ਦੀ ਧਰਤੀ ਤੇ ਦੋ ਸਿੱਖ ਸੂਰਮਿਆਂ ਨੇ ਨੌ ਟੰਕਾ ਧਨਖ ਆ ਕੇ ਭੇਟਾ ਕੀਤਾ, ਪਰ ਦੇਖਣ ਵਾਲਿਆਂ ਦੇ ਮਨ ਦੇ ਵਿੱਚ ਸ਼ੰਕਾ ਆ ਗਈ ਕਿ ਕੋਈ ਇੰਨਾ ਭਾਰਾ ਧਨਖ ਚੁੱਕ ਕੇ ਕੋਈ ਚਲਾ ਸਕਦਾ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪੇਟ ਦੇ ਵਿੱਚ ਜ਼ਖਮ ਨੇ, ਅਜੇ ਉਹ ਅੱਲੇ ਹੀ ਨੇ, ਅਜੇ ਰਮਾਨ ਨਹੀਂ ਆਇਆ, ਰਾਜੀ ਨਹੀਂ ਹੋਏ। ਪਰ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਦਾ ਸ਼ੰਕਾ ਨਿਵਰਤ ਕਰਨ ਵਾਸਤੇ ਉਹ ਨੌ ਟੰਕ ਧਨਖ ਚੱਕ ਕਰਕੇ ਚਿੱਲੇ ਦੇ ਵਿੱਚ ਤੰਦੀ 'ਚ ਜਦ ਤੀਰ ਜੋੜ ਕੇ ਛੱਡਿਆ, ਤੀਰ ਤਾਂ ਚੱਲ ਗਏ ਪਰ ਉੱਧਰ ਨਾਲ ਹੀ ਵੱਖੀ ਦੇ ਪ੍ਰਣਾਲੇ ਖੁੱਲ੍ਹ ਗਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਹੋ ਜਿਹੇ ਬਲਵਾਨ ਸੂਰਮੇ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਐਸੇ ਬਚਨਾਂ ਨੂੰ ਉਸ ਤੰਦੀ ਦੀ ਨਿਆਈ ਦੱਸਦੇ ਨੇ। ਕਵੀ ਜੀ ਕਹਿੰਦੇ, ਜਿਵੇਂ ਸੂਰਮਾ ਐਸੇ ਕਠੋਰ ਧਨਖ ਦੇ ਚਿੱਲੇ ਦੇ ਵਿੱਚ ਤੀਰ ਜੜ ਕੇ ਤੇ ਤੰਦੀ ਨੂੰ ਖਿੱਚਦਾ ਤੇ ਕਠੋਰ ਧਨਖ ਦੇ ਜਿਹੜੇ ਗੋਸ਼ੇ ਨੇ ਉਹ ਲਿਫ ਜਾਂਦੇ ਨੇ ਨਾ, ਇਵੇਂ ਜਿਹੜੇ ਮੁਲਾਣੇ ਆਕੜੇ ਕਠੋਰ ਸਨ ਉਹਨਾਂ ਦੇ ਗੋਸ਼ਿਆਂ ਰੂਪੀ ਮਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਐਸੇ ਕੋਮਲ ਬਚਨਾਂ ਔਰ ਗਿਆਨ ਵਾਲੇ ਬਚਨਾਂ ਅੱਗੇ ਲਿਫ ਗਏ ਔਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਪਕੜ ਲਏ।
ਭਏ ਮਨ ਦੀਨ ਸੁਖ ਦਾਏ ਦੇਹ ਕੀਨ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਐਸੇ ਬਚਨਾਂ ਨੂੰ ਸੁਣਦਿਆਂ ਸਾਰ ਮਨ ਨਿਮਰਤਾ ਵਾਲੇ ਹੋ ਗਏ, ਗਿਆਨ ਵਾਲੇ ਹੋ ਗਏ ਔਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਸੁਖਦਾਇਕ ਆਪਣੇ ਜਾਣਿਆ ਕਿ ਇਹ ਸਾਡੇ ਜੀਵਨ ਦੇ ਅੰਦਰ ਸੁਖ ਪ੍ਰਦਾਨ ਕਰਨ ਵਾਲੇ ਹਨ।
ਪਦ ਬੰਦਨਾ ਕੋ ਕੀਨ ਜਬ ਦੇਖੀ ਕਰਾਮਾਤ ਹੈ।
ਜਦ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਜਾਹਰ ਪੀਰ ਜਗਤ ਗੁਰ ਬਾਬਾ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਫਿਰਦਿਆਂ ਹੀ, ਸੋ ਇਹ ਮੱਕਾ ਜਿਵੇਂ ਫਿਰਿਆ ਇਹੋ ਜਿਹੀ ਕਰਾਮਾਤ ਦੇਖੀ ਹੈ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਉੱਪਰ ਨਮਸਕਾਰਾਂ ਕਰਨ ਲੱਗੇ।
ਕਮਲ ਬਦਨ ਬਿਬਸਤ ਹਰ ਖਾਤ ਚਿੱਤ।
ਹੁਣ ਜਿਹੜੇ ਸਾਰਿਆਂ ਦੇ ਚਿੱਤ ਸਨ ਔਰ ਚਿਹਰੇ ਸਨ ਇਹ ਕਮਲ ਦੀ ਤਰ੍ਹਾਂ ਇਹ ਖਿਡਾਉਣ ਲੱਗੇ ਨੇ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਐਸੇ ਦਰਸ਼ਨ ਕੀਤੇ ਜਿਨ੍ਹਾਂ ਦੇ ਚਿਹਰੇ ਮੁਰਝਾਏ ਸਨ ਤੇ ਸਾਡਾ ਕਾਬਾ ਫਿਰ ਗਿਆ, ਇਹਨਾਂ ਨੇ ਆ ਕਰਕੇ ਕਾਫਰਾਂ ਵਾਲਾ ਕੰਮ ਕੀਤਾ ਹੈ, ਇਹ ਬੜੀ ਉਲਟੀ ਰੀਤੀ ਕੀਤੀ ਹੈ, ਜਿਨ੍ਹਾਂ ਦੇ ਚਿਹਰੇ ਮੁਰਝਾਏ ਨੇ ਐਸੇ ਸਤਿਗੁਰਾਂ ਦੇ ਬਚਨ ਸੁਣਦਿਆਂ ਹੀ ਕਮਲ ਦੇ ਵਾਂਗ ਖਿੜਨ ਲੱਗੇ।
ਮੋਹ ਕੇ ਨਕੰਦ ਦੇਖਾ ਭਾਨ ਪ੍ਰਭਾਤ।
ਮੋਹ ਨੂੰ ਕੱਟਣ ਵਾਲੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਜਿਵੇਂ ਸੂਰਜ ਚੜ੍ਹਨ ਤੋਂ ਹਨੇਰਾ ਨਾਸ ਹੋ ਜਾਂਦਾ ਹੈ, ਇਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮੋਹ ਰੂਪੀ ਹਨੇਰੇ ਨੂੰ ਕੱਟਣ ਵਾਲੇ, ਗਿਆਨ ਦੇ ਸੂਰਜ ਜਦ ਪ੍ਰਗਟ ਹੋਏ ਔਰ ਇਹਨਾਂ ਭੌਰਿਆਂ ਰੂਪੀ ਮੁਲਾਣਿਆਂ ਨੂੰ ਸੁਗੰਧੀ ਲੈਣ ਵਾਸਤੇ ਕਮਲ ਦੀ ਤਰ੍ਹਾਂ ਆਪਣੇ ਚਿਹੜੇ ਖੜਾ ਕਰਕੇ ਪੰਖੜੀਆਂ ਖੋਲ੍ਹ ਕਰਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ ਹੋ ਕੇ ਗਿਆਨ ਰੂਪੀ ਬਚਨਾਂ ਦੀ ਸੁਗੰਧੀ ਲੈਣ ਵਾਸਤੇ ਪਾਸ ਬੈਠ ਗਏ।
ਸੇਵਾ ਹਿੱਤ ਲਾਈ ਚੰਚਰੀਕ ਜੋ ਲੁਭਾਈ।
ਸੋ ਐਵੇਂ ਹਿੱਤ ਲਾ ਕੇ ਪ੍ਰੇਮ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਸੇਵਨ ਕਰਦੇ ਨੇ, ਜਿਵੇਂ ਭੌਰੇ ਕਮਲ ਦੀਆਂ ਪੰਖੜੀਆਂ ਦੇ ਉੱਪਰ ਬੈਠ ਕਰਕੇ ਪ੍ਰੇਮ ਦੇ ਨਾਲ ਸੁਗੰਧੀ ਚੂਸਦੇ ਹਨ।
ਹੋਰ ਮਨ ਗਤਦਾਈ ਇਹ ਚਰਨ ਜਲ ਜਾਤ ਹੈ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਨੂੰ ਮਨ ਵਿੱਚ ਵਿਚਾਰਾਂ ਕਰਕੇ ਜਾਣਦੇ ਨੇ ਗਤਦਾਈ ਹੈ। ਇਹ ਜਿਹੜੇ ਚਰਨ ਨੇ ਜਲ ਜਾਤ ਹੁੰਦਾ, ਜਲ ਦੇ ਵਿੱਚੋਂ ਜਾਤ ਪੈਦਾ ਹੋਣ ਵਾਲਾ ਕਮਲ, ਕਮਲ ਸਰੀਖੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਮੁਕਤੀ ਦੇਣ ਵਾਲੇ ਨੇ, ਇਹ ਜਾਣਿਆ ਹੈ।
ਦੋਹਰਾ ਬੀਤਿਓ ਕੇਤਕ ਕਾਲ ਜਬ,
ਜਦੋਂ ਇਸ ਤਰ੍ਹਾਂ ਕਿੰਨਾ ਸਮਾਂ ਮਹਾਰਾਜ ਜੀ ਦੇ ਪਾਸ ਬੈਠਿਆ ਹੋਇਆ ਬਤੀਤ ਕੀਤਾ,
ਰਹਿਤੇ ਤਹਾਂ ਸਥਾਨ,
ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤੇ ਇਸ ਸਥਾਨ ਤੇ ਸੁਭਾਇਮਾਨ ਨੇ, ਮੁਲਾਣੇ ਆਸ ਪਾਸ ਬੈਠੇ ਹੋਏ ਨੇ,
ਪੂਰਨ ਕਿਨੋ ਦਿਹਾਏ ਅਬ।
ਕਵੀ ਰਾਜ ਭਾਈ ਸੰਤੋਖ ਸਿੰਘ ਕਹਿੰਦੇ, ਮਹਾਰਾਜ ਦੇ ਚਰਨਾਂ ਦਾ ਧਿਆਨ ਧਰਦਿਆਂ ਹੋਇਆ ਮੈਂ ਇਹ ਧਿਆਏ ਪੂਰਨ ਕੀਤਾ ਹੈ।
ਕਥਾ ਸੁਭਗ ਸੁਖਦਾਨ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਕਥਾ ਹੈ ਸੁਭਗ, ਪਵਿੱਤਰਤਾ ਨੂੰ ਦੇਣ ਵਾਲੀ ਹੈ, ਇਹ ਬੁੱਧੀ ਨੂੰ ਪਵਿੱਤਰ ਕਰਨ ਵਾਲੀ ਹੈ, ਰਸ ਦੇਣ ਵਾਲੀ ਹੈ।
ਦੋਹਰਾ ਜਿਸ ਮਹਿ ਅੰਮ੍ਰਿਤ ਗਿਆਨ ਹੈ,
ਨਵੇਂ ਧਿਆਏ ਦੀ ਆਰੰਭਤਾ ਕਰਦੇ ਹੋਏ ਧੰਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਮੰਗਲ ਕਰਦੇ ਨੇ ਕਵੀ ਜੀ, ਕਹਿੰਦੇ ਜਿਸ ਮਹਿ ਅੰਮ੍ਰਿਤ ਗਿਆਨ ਹੈ, ਜਿਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਮ੍ਰਿਤ ਰੂਪੀ ਗਿਆਨ ਹੈ,
ਮਾਣਕ ਭਗਤ ਵੈਰਾਗ,
ਔਰ ਮਾਣਕ ਤੇ ਭਗਤੀ ਇਹੋ ਜਿਹੇ ਵੈਰਾਗ ਰੂਪੀ ਰਤਨ ਹਨ,
ਗੁਰੂ ਗ੍ਰੰਥ ਸਾਹਿਬ ਉਦਹਦ,
ਸਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਉਦਹਦ ਨਾਮ ਹੁੰਦਾ ਸਮੁੰਦਰ ਦਾ, ਸਤਿਗੁਰੂ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੰਦਰ ਦੀ ਨਿਆਈ ਨੇ, ਜਿਨ੍ਹਾਂ ਦੇ ਵਿੱਚ ਸੋ ਚੌਦਹ ਹੈ ਰਤਨ ਨਿਕਾਲਿਓਨ ਕੀ ਤੋਨ ਚਾ ਨਾਣ, ਘੋੜਾ ਕੀਤੋ ਸੱਤ ਦਾ, ਜਿਵੇਂ ਸਮੁੰਦਰ ਨੂੰ ਰਿੜਕਣੇ ਕਰਕੇ ਚੌਦਾਂ ਰਤਨ ਕੱਢੇ ਔਰ ਉਹਨਾਂ ਰਤਨਾਂ ਦੇ ਵਿੱਚੋਂ ਅੰਮ੍ਰਿਤ ਨਿਕਲਿਆ, ਉਹਨਾਂ ਅੰਮ੍ਰਿਤ ਨੂੰ ਪੀ ਕਰਕੇ ਦੇਵਤੇ ਅਮਰ ਹੋਏ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਐਸਾ ਅੰਮ੍ਰਿਤਮਈ ਉਪਦੇਸ਼ ਇਹ ਤੁਰਕੀ ਬਾਣੀ ਦੇ ਅੰਦਰ ਰੱਖਿਆ ਤੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਸ ਸਮੁੰਦਰ ਦੀ ਨਿਆਈ ਨੇ ਔਰ ਇਸ ਦੇ ਵਿੱਚ ਜਿੰਨਾ ਵੀ ਗਿਆਨ ਹੈ ਸਾਰਾ ਅੰਮ੍ਰਿਤੀ ਹੈ। ਜਿੰਨੀਆਂ ਕੋਈ ਡੂੰਘੀਆਂ ਚੁੱਭੀਆਂ ਲਾ ਲਵੇਗਾ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਸਿੱਖ ਇੱਕ ਵੀ ਗੁਰੂ ਦੀ ਸਿੱਖਿਆ ਸੁਣ ਲਏ ਤੇ ਇਹ ਮਤ ਦੇ ਵਿੱਚ ਰਤਨ ਤੇ ਜਵਾਹਰ ਜਿਹੜੇ ਹੀਰੇ ਨੇ ਇਹ ਪ੍ਰਗਟ ਹੋ ਜਾਂਦੇ ਨੇ। ਰਤਨਾ ਰਤਨ ਸਾਗਰ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਇਹ ਰਤਨਾਂ ਦੇ ਨਾਲ ਜਵਾਹਰਾਂ ਦੇ ਨਾਲ ਹੀਰਿਆਂ ਦੇ ਨਾਲ ਪਰਿਪੂਰਨ ਹੈ। ਸਮੁੰਦਰ ਦੇ ਵਿੱਚ ਚਾਹੇ ਜਿੰਨੀ ਮਰਜ਼ੀ ਕੋਈ ਡੂੰਘੀ ਚੁੱਭੀ ਲਾ ਲਏ, ਜਿੰਨਾ ਉਹ ਤਾਰੂ ਹੋਵੇਗਾ ਉਨੇ ਹੀਰੇ ਰਤਨ ਪਦਾਰਥ ਕੱਢ ਕੇ ਲੈ ਆਵੇਗਾ। ਜਗਿਆਸੂ ਜਿੰਨਾ ਪ੍ਰੇਮ ਲਾ ਕਰਕੇ ਗੁਰਬਾਣੀ ਪੜ੍ਹ ਲਵੇਗਾ, ਉਨੇ ਹੀ ਹੀਰੇ ਪਦਾਰਥ ਰਤਨ ਇਸ ਵਿੱਚੋਂ ਕੱਢ ਲਵੇਗਾ। ਪਰ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਦੋ ਦੁਰਲੱਭ ਵਸਤੂਆਂ ਕਵੀ ਜੀ ਨੇ ਕੱਢ ਕਰਕੇ ਦੱਸੀਆਂ ਨੇ ਕਿ ਮਾਣਕ ਭਗਤ ਵੈਰਾਗ, ਜਿਹੜੀ ਭਗਤੀ ਹੈ ਇਹ ਮਣੀ ਹੈ ਤੇ ਜਿਹੜਾ ਵੈਰਾਗ ਹੈ ਇਹ ਰਤਨ ਹੈ। ਜਿਨ੍ਹਾਂ ਨੂੰ ਇਹ ਪ੍ਰਾਪਤ ਹੋ ਗਿਆ, ਮਣੀ ਵੀ ਔਰ ਇਹ ਰਤਨ ਵੀ, ਮਹਾਰਾਜ ਜੀ ਦੇ ਐਸੇ ਬਾਣੀ ਪੜ੍ਹਨੇ ਕਰਕੇ ਜਦ ਤੱਕ ਪ੍ਰੇਮ ਪੈਦਾ ਨਹੀਂ ਹੁੰਦਾ ਤਦ ਤੱਕ ਭਗਤੀ ਨਹੀਂ ਹੁੰਦੀ, ਤੇ ਜਦ ਤੱਕ ਵੈਰਾਗ ਪੈਦਾ ਨਹੀਂ ਹੁੰਦਾ ਤਦ ਤੱਕ ਭਗਤੀ ਦੇ ਅੰਦਰ ਚਿੱਤ ਨਹੀਂ ਭਿੱਜਦਾ। ਇਹ ਦੋਨੇ ਵਸਤੂਆਂ ਬਰਾਬਰ ਦੀਆਂ ਚੱਲਣਗੀਆਂ, ਪ੍ਰੇਮ ਪੈਦਾ ਹੋਵੇਗਾ ਵੈਰਾਗ ਉਤਪੰਨ ਹੁੰਦਾ, ਵੈਰਾਗ ਉਤਪੰਨ ਹੋਵੇਗਾ ਤੇ ਤਾਂ ਭਗਤੀ ਦੀ ਪਾਹ ਲੱਗਣੀ ਹੈ। ਜਦ ਭਗਤੀ ਦੀ ਪਾਹ ਲੱਗ ਗਈ ਫਿਰ ਤਿਸ ਵੇਲੇ ਇਸ ਦੇ ਅੰਦਰ ਇੱਕ ਉਦਾਸੀ ਦੀ ਕਿਰਨ ਪੈਦਾ ਹੋਵੇਗੀ, ਫਿਰ ਇਹ ਆਪਣੇ ਆਪ ਹੀ ਸਾਰਿਆਂ ਪਾਸਿਆਂ ਤੋਂ ਸੰਨਿਆਸ ਲੈ ਲਵੇਗਾ। ਰੇਮਨ ਐਸੋ ਕਰ ਸੰਨਿਆਸਾ, ਬਨਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ, ਜਤ ਕੀ ਜਟਾ ਜੋਗ ਕੋ ਮੱਜਨ, ਨੇਮ ਕੇ ਨਖਨ ਵਢਾਓ, ਗਿਆਨ ਗੁਰੂ ਆਤਮ ਉਪਦੇਸੋ, ਨਾਮ ਵਿਭੂਤ ਲਗਾਓ। ਇਹ ਜਦ ਤੱਕ ਗੁਰੂ ਦੇ ਪਾਸੋਂ ਗਿਆਨ ਪ੍ਰਾਪਤ ਨਹੀਂ ਹੁੰਦਾ ਤਦ ਤੱਕ ਪਤਾ ਨਹੀਂ ਲੱਗਦਾ ਕਿ ਇਸ ਵਿੱਚ ਕਿਹੜਾ ਰਤਨ ਹੈ, ਕਿਹੜਾ ਹੀਰਾ, ਕਿਹੜਾ ਮਾਣਕ ਹੈ। ਬੁੱਧੀ ਤਾਂ ਸਾਰਿਆਂ ਦੀ ਆਪਣੇ ਆਪ ਬੜੀ ਕੰਮ ਕਰਦੀ ਹੈ, ਪਰ ਜਦ ਬੁੱਧੀ ਗੁਰੂ ਦੇ ਪਾਸੋਂ ਲੈ ਲਈਏ ਫਿਰ ਪਤਾ ਲੱਗਦਾ ਕਿ ਸਾਡੇ ਕੋਲ ਕਿੰਨੀ ਕੁ ਬੁੱਧੀ ਸੀ, ਪਰ ਗੁਰੂ ਦੇ ਨਾਲ ਮਿਲਣੇ ਕਰਕੇ ਕਿਹੜਾ ਵੈਰਾਗ ਰੂਪੀ ਰਤਨ ਮਿਲਿਆ, ਕਿਹੜੀ ਭਗਤੀ ਰੂਪੀ ਮਣੀ ਪ੍ਰਾਪਤ ਹੋਈ ਹੈ।
ਗੁਰੂ ਗ੍ਰੰਥ ਸਾਹਿਬ ਉਦਹਦ,
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਸ ਸਮੁੰਦਰ ਦੀ ਨਿਆਈ ਹਨ।
ਬੰਦੋਂ ਕਰ ਅਨੁਰਾਗ,
ਐਸੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੈਂ ਸਦਾ ਵਾਸਤੇ ਦੋਨੇ ਹੱਥ ਜੋੜ ਕਰਕੇ ਨਮਸਕਾਰਾਂ ਡੰਡੌਤਾਂ ਕਰਦਾ ਹਾਂ।
ਬਾਲਾ ਸੰਦੁਰ ਵਾਚ ਦੋਹਰਾ, ਸ੍ਰੀ ਅੰਗਦ ਜੀ ਸੁਣੋ ਪੁਨ,
ਸੰਧੂ ਗੋਤ ਦੇ ਭਾਈ ਬਾਲਾ ਜੀ ਗੁਰੂ ਅੰਗਦ ਦੇ ਮਹਾਰਾਜ ਸਾਹਿਬ ਜੀ ਨੂੰ ਖਡੂਰ ਸਾਹਿਬ ਦੀ ਪਾਵਨ ਧਰਤੀ ਤੇ ਕਥਾ ਸੁਣਾ ਰਹੇ ਨੇ। ਗੁਰੂ ਅੰਗਦ ਦੇਵ ਮਹਾਰਾਜ ਕਿਰਪਾ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਅਗਲੀ ਕਥਾ ਸੁਣੋ।
ਕੇਤਕ ਦਿਵਸ ਬਿਤਾਏ,
ਕਈ ਦਿਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਾਬੇ ਦੇ ਵਿੱਚ ਮੁਲਾਣਿਆਂ ਨੂੰ ਉਪਦੇਸ਼ ਦਿੰਦਿਆਂ ਬਤੀਤ ਕੀਤੇ।
ਮਰਦਾਨੇ ਕੋ ਬਚਨ ਕਹੇ,
ਤਦੋਂ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਇਸ ਵੇਲੇ ਬਚਨ ਕਿਹਾ।
ਅਸ਼ਟਭੇਦ ਸ੍ਰੀ ਗਤ ਦਾ
ਮੁਕਤੀ ਦਾਤਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਸ ਤਰੀਕੇ ਨਾਲ
ਕਵਈਆ ਚਲਵੇ ਜਿਤ ਚਾਹੇ ਚਲੋ।
ਭਾਈ ਮਰਦਾਨਿਆ, ਹੁਣ ਜਿਸ ਪਾਸੇ ਨੂੰ ਤੇਰਾ ਚਿੱਤ ਕਰਦਾ ਚੱਲ ਉਸ ਪਾਸੇ ਚੱਲੀਏ, ਕਿਉਂਕਿ ਜਦ ਮਹਾਰਾਜ ਕਵਲ ਨੈਣ ਰਾਜੇ ਨੂੰ ਉਪਦੇਸ਼ ਦੇ ਕੇ ਚੱਲੇ ਸਨ, ਤੇ ਇਸ ਵੇਲੇ ਮਹਾਰਾਜ ਨੇ ਕਿਹਾ ਸੀ ਮਰਦਾਨਿਆ ਚੱਲ ਹੁਣ ਤੈਨੂੰ ਸੁਮੇਰ ਪਰਬਤ ਤੇ ਸੈਰ ਕਰਾਈਏ। ਤੇ ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਮੈਨੂੰ ਮੱਕੇ ਦੇ ਦਰਸ਼ਨ ਕਰਨ ਦੀ ਇੱਛਾ ਹੈ, ਕਿਰਪਾ ਕਰਕੇ ਕਾਬੇ ਦੇ ਦਰਸ਼ਨ ਕਰਾਓ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਭਾਈ ਮਰਦਾਨਾ ਜੀ ਦੀ ਬੇਨਤੀ ਮੰਨ ਕੇ ਕਾਬੇ ਲੈ ਆਏ। ਤੇ ਹੁਣ ਮਹਾਰਾਜ ਕਹਿੰਦੇ ਮਰਦਾਨਿਆ ਹੁਣ ਜਿਸ ਪਾਸੇ ਨੂੰ ਤੇਰੀ ਇੱਛਾ ਹੈ ਉਸ ਪਾਸੇ ਨੂੰ ਚੱਲ।
ਮਰਦਾਨਾ
ਤਦੋਂ ਭਾਈ ਮਰਦਾਨਾ ਜੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕਰਨ ਲੱਗਾ,
ਇਹ ਥਾਨ ਮੈਂ ਘੋਰ ਮੁਹੰਮਦ ਹੈ।
ਸਤਿਗੁਰੂ ਪਾਤਸ਼ਾਹ ਮਹਾਰਾਜ ਹੁਣ ਤਾਂ ਅਸੀਂ ਲੱਗ ਹੀ ਆਏ ਹਾਂ, ਜਿਸ ਸਥਾਨ ਦੇ ਉੱਪਰ ਮੁਹੰਮਦ ਸਾਹਿਬ ਦੀ ਇਹ ਗੋਰ ਮੜੀ ਹੈ, ਸਤਿਗੁਰੂ ਮਹਾਰਾਜ ਕਿਰਪਾ ਕਰਕੇ ਮੈਨੂੰ ਹੁਣ ਉਹ ਮਕਾਨਾ ਮੁਕਾਮ ਜਿੱਥੇ ਮੁਹੰਮਦ ਸਾਹਿਬ ਦਾ ਟਿਕਾਣਾ ਹੈ, ਇਹ ਇਸਲਾਮ ਮਤ ਵਾਲੇ ਕਹਿੰਦੇ ਨੇ ਕਿ ਮੁਹੰਮਦ ਸਾਹਿਬ ਇੱਥੇ ਰਹਿੰਦੇ ਨੇ, ਇਹਨਾਂ ਦਾ ਇੱਥੇ ਹੀ ਨਿਵਾਸ ਹੈ, ਇਹ ਕਿਤੇ ਨਹੀਂ ਗਏ। ਔਰ ਸਤਿਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਕੇ ਮੈਨੂੰ ਉਹ ਮਕਾਨਾ ਉਹ ਮੁਕਾਮ ਦੇ ਦਰਸ਼ਨ ਕਰਾ ਦਿਓ ਤੇ ਮੈਂ ਉੱਥੇ ਜਾ ਕੇ ਦਰਸ਼ਨ ਕਰ ਲਵਾਂ।
ਇਹ ਕਾਬੇ ਕੋ ਪਾਜ ਤੋਂ ਦੇਖ ਲਿਓ।
ਮਹਾਰਾਜ ਇਹ ਜਿਹੜਾ ਕਾਬੇ ਦਾ ਝੂਠ ਦਾ ਪਸਾਰਾ ਸੀ ਇਹ ਮੈਂ ਦੇਖ ਲਿਆ, ਇਸ ਦੇ ਵਿੱਚ ਇੱਕ ਪੱਥਰ ਹੀ ਹੈ, ਹੋਰ ਤਾਂ ਕੁਛ ਨਹੀਂ।
ਆਪਾਹੀ ਬਲੋਕਨ ਚਾਹੇ ਮਹਾਨਾ,
ਹੁਣ ਉਸ ਮੁਹੰਮਦ ਸਾਹਿਬ ਦੀ ਕਬਰ ਨੂੰ ਦੇਖਣ ਦੀ ਚਾਹਨਾ ਹੈ ਕਿ ਇਹ ਮੁਸਲਿਮ ਵੀਰ ਕਹਿੰਦੇ ਨੇ ਕਿ ਮੁਹੰਮਦ ਸਾਹਿਬ ਇੱਥੇ ਹੀ ਰਹਿੰਦੇ ਨੇ, ਮੈਂ ਵੀ ਜਾ ਕੇ ਦੇਖ ਲਵਾਂ, ਉਹਨਾਂ ਦੇ ਦਰਸ਼ਨ ਕਰ ਲਵਾਂ।
ਇਸ ਦੇਸ਼ ਆਏ ਅਬ ਦੇਖ ਚੱਲੇ।
ਮਹਾਰਾਜ ਹੁਣ ਤਾਂ ਇਸ ਦੇਸ਼ ਦੇ ਵਿੱਚ ਦੇ ਆਏ ਹੀ ਆਏ ਹਾਂ ਤੇ ਇਸ ਨੂੰ ਦੇਖ ਕੇ ਚੱਲੀਏ।
ਤੁਮ ਕਾਮਨਾ ਪੂਰਨ ਹੋ ਗੁਣ ਖਾਨਾ,
ਗੁਣਾਂ ਦੀ ਖਾਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਤੁਸੀਂ ਸਾਰੀਆਂ ਕਾਮਨਾ ਨੂੰ ਪੂਰਨ ਕਰਨ ਵਾਲੇ ਹੋ, ਸਭ ਦੀਆਂ ਇੱਛਾ ਪੂਰਨ ਕਰਨ ਵਾਲੇ ਹੋ।
ਗੁਰਬੈਨ ਭਨੇ ਦਿਨ ਦੁਆਦਸ਼ ਗੱਲ ਹੈ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਮਰਦਾਨਿਆ ਇੱਥੋਂ ਰਸਤਾ 12 ਦਿਨਾਂ ਦਾ ਹੈ, 240 ਕੋਹ ਦੀ ਦੂਰੀ ਤੇ ਹੈ ਮੱਕੇ ਤੋਂ ਮਦੀਨਾ, ਤੇ ਮਰਦਾਨਿਆ 12 ਦਿਨ ਲੱਗਣਗੇ ਇੱਥੋਂ ਜਾਣ ਦੇ।
ਹੋਰ ਮੁਹੰਮਦ ਜੋ ਮਕਾਨਾ,
ਜਿੱਥੇ ਇਹ ਮੁਹੰਮਦ ਸਾਹਿਬ ਦੀ ਗੋਰ ਕਬਰ ਹੈ। ਜਦੋਂ ਹੀ ਭਾਈ ਮਰਦਾਨਾ ਜੀ ਨੇ ਮਹਾਰਾਜ ਦੇ ਬਚਨ ਸੁਣੇ ਤੇ ਹਿਰਦੇ ਵਿੱਚ ਬੜਾ ਖੁਸ਼ ਹੋਇਆ, ਕਿਉਂ? ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਵਲ ਨੈਣ ਰਾਜੇ ਦੇ ਦੇਸ਼ ਦੇ ਵਿੱਚ ਕਿਹਾ ਸੀ ਕਿ ਮਰਦਾਨਿਆ ਇੱਥੋਂ ਤਾਂ ਹਜ਼ਾਰਾਂ ਦੀ ਮੀਲ ਤੇ ਮੱਕਾ ਹੈ, ਤੇ ਮਹਾਰਾਜ ਉੱਥੋਂ ਤੁਸੀਂ ਇੱਕ ਛਿੰਨ ਵਿੱਚ ਲੈ ਆਏ ਹੋ ਤੇ ਇਹ ਤਾਂ 240 ਕੋਹ ਹੀ ਹੈ, ਤੇ ਸੁਣ ਕਰਕੇ ਬੜਾ ਪ੍ਰਸੰਨ ਹੋਇਆ। ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਇਸ ਸਮੇਂ ਇਸ ਤਰ੍ਹਾਂ ਬਚਨ ਕਹੇ ਮਰਦਾਨੇ ਨੇ,
ਤੂਰਨ ਜਾਏ ਪਹੁੰਚ ਹੈ ਤਾਹੇ।
ਮਹਾਰਾਜ ਹੁਣ ਤਾਂ ਫਿਰ ਛੇਤੀ ਉੱਥੇ ਚੱਲ ਕੇ ਪਹੁੰਚ ਜਾਵਾਂਗੇ,
ਦੂਰ ਸਥਾਨ,
ਕਿਉਂਕਿ ਇਹ ਤਾਂ ਸਥਾਨ ਨੇੜੇ ਹੀ ਹੈ, ਹੁਣ ਤਾਂ ਕੋਈ ਜ਼ਿਆਦਾ ਦੂਰੀ ਤੇ ਨਹੀਂ ਹੈ।
ਬਦਨਾਮ ਪੁੱਜਤੇ ਤਦ ਹੀ,
ਬਦਨਾਮ ਪੁੱਜ ਕਮਲ ਦਾ ਨਾਮ ਹੁੰਦਾ, ਕਮਲ ਸਰੀਖੇ ਮੁਕੜੇ ਵਾਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮੁਸਕਰਾਏ। ਮੁਕਤੀ ਦਾਤਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਦੇ ਨਾਲ ਇਸ ਤਰ੍ਹਾਂ ਬਚਨ ਕਹੇ,
ਦੁਆਦਸ਼ ਬਾਸਰ ਮਾਰਗ ਦੂਰ ਹੈ।
ਮਰਦਾਨਿਆ ਤੂੰ ਕਹਿੰਦਾ ਛੇਤੀ ਪਹੁੰਚ ਜਾਣਾ, 12 ਦਿਨ ਦਾ ਰਸਤਾ ਹੈ ਔਰ 240 ਕੋਹ ਤੇ ਜਾਣਾ, ਦੇਖ ਲੈ ਕਿੰਨਾ ਲੰਮਾ ਪੈਂਡਾ ਹੈ। ਤੂੰ ਕਹਿੰਦਾ ਕਿ ਸਾਡੇ ਨਾਲ ਹੀ ਹੈ, ਕਿਹੜੀ ਦੂਰੀ ਤੇ ਹੈ, ਇਹ ਤਾਂ ਪਾਸ ਹੀ ਹੈ।
ਇਹ ਪ੍ਰਭ ਕੇਤੇ ਹਜ਼ਾਰ ਆਏ ਸਨ।
ਇਸ ਵੇਲੇ ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਉਹ ਪਿਛਲਾ ਸਮਾਂ ਯਾਦ ਕਰੋ ਜਦੋਂ ਕਹਿੰਦੇ ਸੀ ਕਈ ਹਜ਼ਾਰ ਤੇ ਕਈ ਸਾਲਾਂ ਦਾ ਸਮਾਂ ਹੈ, ਉਹ ਤਾਂ ਇੱਕ ਛਿੰਨ ਵਿੱਚ ਹੀ ਪਹੁੰਚ ਗਏ ਆ, ਹੁਣ ਕਿੰਨੀ ਕੁ ਦੂਰੀ ਤੇ ਹੈ।
ਮਾਹੇ ਅਵਾਰ ਲੱਗੇ ਨਾ ਪੋ,
ਮਹਾਰਾਜ ਉਹ ਰਸਤਾ ਤੈਅ ਕਰਦਿਆਂ ਤੇ ਕੋਈ ਦੇਰੀ ਨਹੀਂ ਸੀ ਲੱਗੀ।
ਤੂੰ ਨਾ ਜਾਣ ਤੋਂ ਹੋਏ ਤੇ,
ਹੁਣ ਤਾਂ ਮੈਂ ਇਸ ਸਥਾਨ ਨੂੰ ਕੋਈ ਦੂਰ ਨਹੀਂ ਜਾਣਦਾ, ਇੱਕ ਤਾਂ 12 ਦਿਨ ਦਾ ਰਸਤਾ ਤੇ ਦੂਸਰਾ 240 ਮੀਲ, ਇਹ ਤਾਂ ਕੋਈ ਜ਼ਿਆਦਾ ਨਹੀਂ ਹੈ।
ਤਦਕਾਲ ਚਲੇ ਤੁਮਰੇ ਸੰਗ ਹੋ,
ਮਹਾਰਾਜ ਜੇ ਤੁਹਾਡਾ ਸਾਥ ਨਾਲ ਹੈ, ਤੁਹਾਡੇ ਨਾਲ ਚੱਲਦੇ ਜਾ ਰਹੇ ਹਾਂ ਫਿਰ ਮਹਾਰਾਜ ਕਾਹਦੀ ਦੇਰੀ ਹੈ, ਫਿਰ ਤਾਂ ਤਤਕਾਲ ਛੇਤੀ ਦੇ ਨਾਲ ਹੀ ਪਹੁੰਚ ਸਕਦੇ ਹਾਂ।
ਕਰਤਾਰ ਪਰਾਇਆ ਅਵਤਾਰ,
ਕਿਉਂਕਿ ਤੁਸੀਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਹੋ।
ਉਧਾਰਨ ਕੋ ਕਲ ਕੇ ਨਰਜੂ,
ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ ਮਹਾਰਾਜ ਆਪ ਨਿਰਗੁਣ ਤੋਂ ਸਰਗੁਣ ਸਰੂਪ ਹੋ ਕਰਕੇ ਪ੍ਰਗਟ ਹੋ ਕੇ ਆਏ ਹੋ।
ਮਰਦਾਨੇ ਤੇਰੋ ਕਹਿਓ ਹਮ,
ਤਦੋਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਮਰਦਾਨਿਆ ਤੇਰਾ ਕਿਹਾ ਹੋਇਆ ਬਚਨ
ਕੰਮ ਨਾ ਦੇਤ ਹਟਾਏ,
ਕਦੇ ਵੀ ਅਸੀਂ ਮੋੜ ਨਹੀਂ ਸਕਦੇ ਕਿਉਂਕਿ ਸਾਡਾ ਸਾਥੀ ਹੈ।
ਨਾ ਮਦੀਨਾ ਜਾਹੇ ਕੋ,
ਹੁਣ ਤੇ ਜਿਹੜਾ ਮਦੀਨਾ ਹੈ ਉਸ ਪਾਸੇ ਨੂੰ ਹੀ ਚੱਲਾਂਗੇ।
ਚੱਲ ਤੁਝ ਦੇ ਦਿਖਾ,
ਚੱਲ ਚੱਲੀਏ ਹੁਣ ਤੈਨੂੰ ਜਾ ਕੇ ਮਦੀਨੇ ਦੇ ਦਰਸ਼ਨ ਕਰਵਾਵਾਂਗੇ।
ਬਿੱਤ ਮੰਦ ਮੰਦ ਚੱਲੇ ਦਿਨ ਦੁਆਦਸ਼ ਮੈਂ ਗਏ ਤਾਂ।
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕੋਮਲ ਚਰਨ ਧਰਤੀ ਦੇ ਉੱਪਰ ਰੱਖਦੇ ਹੋਏ ਹੌਲੀ ਹੌਲੀ ਚੱਲ ਪਏ। ਕਵਲ ਨੈਣ ਦੇ ਦੇਸ਼ ਤੋਂ ਤਾਂ ਮਹਾਰਾਜ ਨੇ ਇੱਕੋ ਹੀ ਸ਼ਬਦ ਪੜਿਆ ਸੀ, ਰੇ ਮਨ ਐਸੀ ਹਰ ਸਿਉਂ ਪ੍ਰੀਤ ਕਰ, ਜੈਸੀ ਜਲ ਕਮਲੇਹ, ਲਹਿਰੀ ਨਾਲ ਪਛਾੜੀਐ ਭੀ ਵਿਗਸੈ ਅਸਨੇਹ। ਤੇ ਇਹ ਸ਼ਬਦ ਜਦ ਸਮਾਪਤ ਹੋਇਆ ਤੇ ਮੱਕੇ ਵਿੱਚ ਪਹੁੰਚ ਗਏ। ਤੇ ਭਾਈ ਮਰਦਾਨਾ ਜੀ ਨੇ ਜਦ ਨੇਤਰ ਖੋਲ੍ਹੇ ਤੇ ਮੱਕੇ ਦੀਆਂ ਅਟਾਰੀਆਂ ਨਜ਼ਰ ਆ ਗਈਆਂ। ਪਰ ਹੁਣ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ, ਮਰਦਾਨਿਆ ਹੁਣ ਇਹ 12 ਦਿਨ ਦਾ ਰਸਤਾ ਚੱਲ ਕੇ ਹੀ ਤੈਅ ਕਰਾਂਗੇ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਹੌਲੀ ਹੌਲੀ ਧਰਤੀ ਤੇ ਕਦਮ ਰੱਖਦੇ ਹੋਏ ਅੱਗੇ ਨੂੰ ਜਾ ਰਹੇ ਹਨ।
ਬੈਸ ਕੇ ਨਿਕੜ ਥਾਨ ਜਾਏ ਸੁਖ ਦਾਨੀਆਂ।
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਭਾਈ ਮਰਦਾਨਾ ਜੀ ਵੀ ਨਾਲ ਚੱਲਦੇ ਜਾ ਰਹੇ ਨੇ ਤੇ ਭਾਈ ਬਾਲਾ ਜੀ ਕਹਿੰਦੇ, ਮੈਂ ਵੀ ਜਾ ਰਿਹਾ ਹਾਂ। ਇਸ ਤਰ੍ਹਾਂ ਚੱਲਦਿਆਂ ਹੋਇਆ
ਜਾਣੀਆਂ ਮਦੀਨਾ ਮਰਦਾਨੇ ਅੱਬ ਦੇਖ ਆਓ।
ਜਦੋਂ ਇਹ ਰਸਤਾ ਤੈਅ ਕਰ ਲਿਆ ਤੇ ਮਦੀਨੇ ਦੇ ਵਿੱਚ ਪਹੁੰਚ ਗਏ ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਮਰਦਾਨਿਆ ਦੇਖ ਲਾ ਇਹ ਮਦੀਨਾ ਆ ਗਿਆ ਹੈ।
ਦੇਖ ਦੇਖ ਚਾਹੇ ਜਾਂ ਕੁਰਦਾ ਲਲਚਾਨੀਆ,
ਤੇਰਾ ਰਿਦਾ ਲਲਚਾਨੀਆ ਬੜਾ ਲਲਚਾਉਂਦਾ ਸੀ, ਚਾਹੁੰਦਾ ਸੀ ਕਿ ਮੈਂ ਮਦੀਨੇ ਦੇ ਦਰਸ਼ਨ ਕਰਾਂ। ਹੁਣ ਮਦੀਨੇ ਪਹੁੰਚ ਗਏ ਆ, ਹੁਣ ਦੇਖ ਲਾ ਮਦੀਨੇ ਦੇ ਵਿੱਚ
ਦੇਹਗੇ ਹਟਾਏ ਕੈਸੋ ਦੇਖੋ ਥਾਨ ਜਾਏ ਪ੍ਰਭੂ।
ਤੇ ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਇਹ ਵੀ ਮੈਨੂੰ ਹਟਾ ਦੇਣਗੇ, ਉਹ ਕਬਰ ਨਹੀਂ ਦੇਖਣ ਦੇਣਗੇ ਤੇ ਮੈਂ ਕਿਵੇਂ ਜਾਵਾਂਗਾ ਉਸ ਕਬਰ ਦੇ ਉੱਪਰ।
ਹੁਣ ਮੁਸਕਾਨੇ ਮੁਖ ਬਚਨ ਬਖਾਨੀਆਂ,
ਜਦੋਂ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਨਾ ਕਿ ਮਹਾਰਾਜ ਮੈਨੂੰ ਕਿਸੇ ਨੇ ਦੇਖਣ ਨਹੀਂ ਦੇਣਾ, ਇੱਥੋਂ ਵੀ ਮੈਨੂੰ ਹਟਾ ਦੇਣਾ, ਤੇ ਮਹਾਰਾਜ ਮੁਸਕਰਾ ਪਏ। ਕਹਿੰਦੇ ਮਰਦਾਨਿਆ ਇੱਥੇ ਤੈਨੂੰ ਕੋਈ ਨਹੀਂ ਹਟਾਉਣ ਵਾਲਾ।
ਮੈਂ ਇਹਾਂ ਬਾਂਦੇ ਨਹੀਂ ਤੁਰਕ ਸਰੂਪ ਤੇਰੋ,
ਕਿਉਂਕਿ ਤੇਰਾ ਜਿਹੜਾ ਸਰੂਪ ਹੈ ਸਰੀਰ ਹੈ ਇਹ ਤੁਰਕਾਂ ਦਾ ਹੈ, ਤੇਰਾ ਜਨਮ ਵੀ ਤੁਰਕਾਂ ਦੇ ਘਰ ਦਾ ਹੀ ਹੈ, ਔਰ ਇੱਥੇ ਫਿਰ ਕੋਈ ਨੇਤਰ ਨਹੀਂ ਬੰਨਦਾ, ਤੇਰੀਆਂ ਅੱਖਾਂ ਵੀ ਨਹੀਂ ਕਿਸੇ ਨੇ ਬੰਨਣੀਆਂ ਤੇ ਨਾ ਤੈਨੂੰ ਕਿਸੇ ਨੇ ਹਟਾਉਣਾ, ਕਿਉਂਕਿ ਤੇਰਾ ਜਨਮ ਤੁਰਕਾਂ ਦੇ ਘਰ ਦਾ ਹੈ, ਇਸ ਵਾਸਤੇ ਤੂੰ ਜਾ ਕੇ ਦੇਖ ਸਕਦਾ ਹੈ।
ਵਰਜੈ ਨਾ ਕਉ ਬਿਨ ਸ਼ੰਕ ਹੋਏ ਪਿਆਨੀਆਂ,
ਤੈਨੂੰ ਕੋਈ ਵਰਜਣ ਵਾਲਾ ਨਹੀਂ ਹੈ। ਜਾ ਮਰਦਾਨਿਆ ਸ਼ੰਕੇ ਤੋਂ ਰਹਿਤ ਹੋ ਕਰਕੇ ਮੁਹੰਮਦ ਸਾਹਿਬ ਦੀ ਕਬਰ ਦੇਖਿਆ।
ਉਰਕ ਅਜਿਹੇ ਭੱਠ ਪਏ ਹੋਣਾ ਸਾਥੀ ਤਿੰਨ,
ਤੇ ਇਸ ਵੇਲੇ ਭਾਈ ਮਰਦਾਨਾ ਜੀ ਖਿੱਜ ਗਏ, ਕਿਉਂਕਿ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਇਸ ਨੇ ਮੱਕੇ ਦੇ ਵਿੱਚ ਕਿਹਾ ਸੀ ਕਿ ਮੈਂ ਵੀ ਇਸਲਾਮ ਦਾ ਹੀ ਹਾਂ, ਤੁਰਕਾਂ ਦੇ ਘਰ ਦਾ ਹੀ ਜਨਮ ਆ, ਤੇ ਮਹਾਰਾਜ ਨੇ ਹੁਣ ਉਹ ਇਸ ਨੂੰ ਇੱਕ ਤਾਨਾ ਜਿਹਾ ਮਾਰਿਆ ਕਿ ਮਰਦਾਨਿਆ ਤੇਰਾ ਤੇ ਜਨਮ ਤੁਰਕਾਂ ਦੇ ਘਰ ਦਾ। ਤੇ ਭਾਈ ਮਰਦਾਨਾ ਜੀ ਅੱਗੇ ਖਿੱਚ ਕੇ ਕਹਿੰਦੇ, ਤੁਰਕ ਇਹੋ ਜਿਹੇ ਭੱਠ ਵਿੱਚ ਪੈ ਕੇ ਸੜ ਕੇ ਸੁਆਹ ਹੋ ਜਾਣ, ਮੈਂ ਨੀ ਤੁਰਕਾਂ ਦਾ ਸਾਥੀ, ਨਾ ਮੈਂ ਆਪਣੇ ਆਪ ਨੂੰ ਤੁਰਕ ਕਹਾਉਂਦਾ ਹਾਂ।
ਉਮਰੇ ਚਰਨ ਕੀ ਸ਼ਰਨ ਗਹਿ ਲੀਨੀ ਹੈ,
ਸਤਿਗੁਰੂ ਮਹਾਰਾਜ ਮੈਂ ਤੇ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਦੀ ਸ਼ਰਨ ਗ੍ਰਹਿਣ ਕੀਤੀ ਹੈ।
ਇਹ ਗੁਰੂ ਬਖਾਨੀ ਜੋ ਤਾਂ ਐਸੀ ਦ੍ਰਿੜ ਜਾਨੀ ਮਨ,
ਸਤਿਗੁਰੂ ਮਹਾਰਾਜ ਜੋ ਤੁਸੀਂ ਆਪ ਜੀ ਨੇ ਉਪਦੇਸ਼ ਕਿਹਾ ਮੈਂ ਦ੍ਰਿੜ ਕਰਕੇ ਆਪਣੇ ਮਨ ਵਿੱਚ ਮੰਨਿਆ ਹੋਇਆ ਹੈ।
ਮੱਕੇ ਕੋ ਭਿਖਣ ਚਾਹੇ ਤੀ ਕੈਸੇ ਕੀਨੀ ਹੈ,
ਮਹਾਰਾਜ ਮੈਂ ਕੋਈ ਮੱਕੇ ਦੀ ਪੂਜਾ ਕਰਨ ਥੋੜੀ ਆਇਆ ਸੀ, ਕੇਵਲ ਮੇਰੀ ਤਾਂ ਉਹ ਇੱਛਾ ਹੀ ਸੀ ਕਿ ਮੱਕੇ ਨੂੰ ਦੇਖ ਤੇ ਲਵਾਂ, ਬੜੀ ਤਾਰੀਫ ਹੁੰਦੀ ਹੈ ਇਸਲਾਮ ਮਤ ਦੇ ਵਿੱਚ, ਤੇ ਮੈਂ ਵੀ ਕਿਰਪਾ ਕਰਕੇ ਇਸ ਨੂੰ ਦੇਖ ਲਵਾਂ। ਇਹ ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਦਾ ਬਹਾਨਾ ਬਣਾਇਆ, ਇਹ ਤਾਂ ਮੁਲਾਣਿਆਂ ਨੂੰ ਉਪਦੇਸ਼ ਦੇਣਾ ਸੀ, ਤੇ ਜਿਹੜੇ ਅੱਜ ਸਾਡੇ ਵੀ ਕਈ ਵਰਗੇ ਇਹੋ ਜਿਹੇ ਮੁਲਾਣੇ ਬਣੇ ਬੈਠੇ ਨੇ, ਉਹਨਾਂ ਨੂੰ ਉਪਦੇਸ਼ ਦੇਣ ਦੀ ਪ੍ਰਥਾ ਹੈ। ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ, ਸਾਰੀ ਜਹਾਨ ਕਾਇਨਾਤ ਨੂੰ ਉਪਦੇਸ਼ ਦੇਣ ਵਾਸਤੇ ਮਹਾਰਾਜ ਮੱਕੇ ਦੇ ਵਿੱਚ ਗਏ, ਔਰ ਹੁਣ ਮਦੀਨੇ ਵਿੱਚ ਚੱਲੇ ਨੇ। ਜਿਹੜਾ ਇਹ ਭੁਲੇਖਾ ਪਿਆ ਹੋਇਆ ਕਿ ਮੁਹੰਮਦ ਸਾਹਿਬ ਇਸੇ ਕਬਰ ਦੇ ਵਿੱਚ ਸਦਾ ਵਾਸਤੇ ਬੈਠੇ ਨੇ, ਇਹ ਤਾਂ ਕੇਵਲ ਉੱਥੇ ਦੇ ਪੁਜਾਰੀਆਂ ਨੂੰ ਔਰ ਹੁਣ ਦੇ ਪੁਜਾਰੀਆਂ ਨੂੰ ਉਪਦੇਸ਼ ਦੇ ਰਹੇ ਨੇ, ਜਿਹੜੇ ਅੱਜ ਵੀ ਇਹੋ ਜਿਹੀਆਂ ਮਨ ਘੜਤ ਭਾਵਨਾ ਬਣਾ ਕਰਕੇ ਕੋਈ ਮੜੀਆਂ ਦੀ ਪੂਜਾ ਕਰੀ ਜਾਂਦਾ, ਕੋਈ ਮਸਾਣਾ ਨੂੰ ਪੂਜੀ ਜਾਂਦਾ, ਕੋਈ ਜਠੇਰਿਆਂ ਨੂੰ ਪੂਜੀ ਜਾਂਦਾ, ਕੋਈ ਦੀਵੇ ਜਗਾਈ ਜਾਂਦਾ, ਇਹ ਕੇਵਲ ਉਹਨਾਂ ਦਾ ਖੰਡਨ ਹੋ ਰਿਹਾ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਮੇਰੀ ਕੋਈ ਇਹ ਪੂਜਣ ਦੀ ਇੱਛਾ ਨਹੀਂ ਸੀ ਮੱਕੇ ਨੂੰ, ਮੈਂ ਤੇ ਕੇਵਲ ਦੇਖਣ ਵਾਸਤੇ ਹੀ ਚਾਹੁੰਦਾ ਸੀ ਕਿ ਮੱਕਾ ਦੇਖ ਲਵਾਂ।
ਪੂਜਣਾ ਨਾ ਆਇਓ ਹਾਂ ਤੋਂ ਦੇਖਣ ਕੋ ਕਾਜ ਮੇਰੋ।
ਮਹਾਰਾਜ ਮੇਰਾ ਤੇ ਇੱਥੇ ਵੀ ਆਉਣ ਦਾ ਇਹ ਕੋਈ ਪੂਜਾ ਕਰਨ ਦਾ ਕਾਰਜ ਨਹੀਂ ਹੈ, ਕੇਵਲ ਦੇਖਣ ਦਾ ਹੀ ਕਾਰਜ ਹੈ।
ਤੁਰਕ ਤਾਰੀਫ ਕਰੇ ਜਾਨੀ ਮਤ ਹੀ ਨਹੀਂ ਹੈ,
ਕਿਉਂਕਿ ਇਹ ਤੁਰਕ ਬੜੀ ਤਾਰੀਫ ਕਰਦੇ ਸਨ ਮੱਕੇ ਮਦੀਨੇ ਦੀ, ਤੇ ਮੈਂ ਤੇ ਇਹ ਬੜੀ ਹਾਸੋਹੀਣੀ ਦੀ ਗੱਲ ਜਾਣੀ ਹੈ, ਇਹ ਅਣਜਾਣ ਨੇ, ਮੰਦੀ ਮਤ ਵਾਲੇ ਨੇ, ਇਹਨਾਂ ਨੂੰ ਤਾਂ ਗਿਆਨ ਹੀ ਕੋਈ ਨਹੀਂ ਹੈ।
ਐਸੇ ਕਹਿ ਗਏ ਜਾਏ ਦੇਖ ਤੇ ਸੋ ਭਇਓ ਗੋਰ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਵਚਨ ਮੰਨ ਕੇ ਤੇ ਇਵੇਂ ਭਾਈ ਮਰਦਾਨਾ ਜੀ ਮਹਾਰਾਜ ਨੂੰ ਕਹਿ ਕੇ ਫਿਰ ਉਹ ਮੁਹੰਮਦ ਸਾਹਿਬ ਦੀ ਕਬਰ ਦੇਖਣ ਵਾਸਤੇ ਚਲੇ ਗਏ।
ਹੋਰ ਕਰੇ ਉਸਤਤ ਹਿਰਦੈ ਮਹਿ ਕੀਨੀ ਹੈ,
ਔਰ ਜਿਹੜੀ ਉਸਤਤ ਕਰਦੇ ਨੇ ਸਾਰੇ ਦੇਖ ਕਰਕੇ ਦੇਖਿਆ ਕਿ ਜਿੰਨੇ ਮਲਾਣੇ ਚਾਰ ਸਵੇਰੇ ਬੈਠੇ ਨੇ ਸਾਰੀ ਝੂਠੀ ਉਸਤਤ ਕਰੀ ਜਾਂਦੇ ਨੇ, ਪਰ ਅਸਲ ਵਿੱਚ ਹੈ ਤਾਂ ਕੁਛ ਵੀ ਨਹੀਂ ਹੈ।
ਦੋਹਰਾ ਬਹਰੋ ਸ੍ਰੀ ਗੁਰੂ ਆਪ ਉੱਠ।
ਫਿਰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਭਾਈ ਮਰਦਾਨਾ ਜੀ ਦੇ ਜਾਣ ਪਿੱਛੋਂ ਆਪ ਉੱਠ ਪਏ।
ਮਹਿਰੇ ਪੈਰ ਖਰਾਵ।
ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਚਰਨਾਂ ਦੇ ਵਿੱਚ ਖੜਾਵਾਂ ਪਹਿਨ ਲਈਆਂ।
ਚਾਰ ਦੀਵਾਲੀ ਅੰਤਰੇ।
ਸਤਿਗੁਰੂ ਮਹਾਰਾਜ ਉਸ ਕਬਰ ਦੇ ਚਾਰ ਸਫੇਰੇ ਅੰਦਰ ਵੜ ਕੇ ਫਿਰੇ
ਗਏ ਗੋਰ ਜੇ ਕਾਮ,
ਜਿੱਥੇ ਇਹ ਮੁਹੰਮਦ ਸਾਹਿਬ ਦੀ ਗੋਰ ਕਬਰ ਸੀ ਉੱਥੇ ਚਲੇ ਗਏ।
ਮੁਲਾਨੇ ਬਹੁ ਜਹਾਂ।
ਫਿਰ ਜਿੱਥੇ ਬਹੁਤ ਸਾਰੇ ਮੁਲਾਣੇ ਬੈਠੇ ਹੋਏ ਸਨ,
ਵੈਸੇ ਕਰ ਹੀ ਸੇਵ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉੱਥੇ ਜਾ ਕੇ ਬੈਠ ਗਏ, ਕਿਉਂਕਿ ਮੱਕੇ ਦੇ ਅੰਦਰ ਕਾਬੇ ਦੀ ਜਗ੍ਹਾ ਨੂੰ ਵੇਖ ਕਰਕੇ ਮਹਾਰਾਜ ਨੇ ਉਸ ਪਾਸੇ ਆਪਣੇ ਚਰਨ ਕਰ ਲਏ, ਤੇ ਇੱਥੇ ਹੁਣ ਮੁਹੰਮਦ ਸਾਹਿਬ ਦੀ ਕਬਰ ਸਮਝ ਕੇ ਕਿ ਇੱਥੇ ਮੁਹੰਮਦ ਸਾਹਿਬ ਨੇ ਬੜੇ ਪਵਿੱਤਰ ਸਥਾਨ ਸਮਝਦੇ ਨੇ, ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਚਰਨਾਂ 'ਚ ਖੜਾਵਾਂ ਪਹਿਨ ਲਈਆਂ। ਹੁਣ ਮਲਾਣਿਆਂ ਦੇ ਮਨ ਦੇ ਅੰਦਰ ਇਹ ਗੁੱਸਾ ਉੱਠਣਾ ਕਿ ਇਹ ਖੜਾਵਾਂ ਪਾ ਕੇ ਪਾਸ ਆ ਗਿਆ, ਕੈਸਾ ਵਿਅਕਤੀ ਹੈ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਖੜਾਵਾਂ ਪਾ ਕੇ ਉਸ ਕਬਰ ਦੇ ਚਾਰ ਸਫੇਰੇ ਫਿਰ ਕੇ ਤੇ ਮੁਲਾਣਿਆਂ ਦੇ ਵਿਚਕਾਰ ਜਾ ਕੇ ਬੈਠ ਗਏ।
ਸ੍ਰੀ ਨਾਨਕ ਕੋ ਦੇਹ ਕਰ।
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਕੇ
ਬੋਲੇ ਲਖਿਓ ਨਾ ਭੇਵ,
ਔਰ ਇਹ ਮੁਲਾਣੇ ਬੋਲ ਪਏ, ਕਹਿੰਦੇ ਐ ਵਿਅਕਤੀ ਤੈਨੂੰ ਅਜੇ ਤੱਕ ਕੋਈ ਭੇਦ ਨਹੀਂ ਆਇਆ ਕਿ ਕਬਰ ਦੇ ਪਾਸ ਕਿਵੇਂ ਆਈਦਾ ਹੈ।
ਉਹ ਹੈ ਪੈਰ ਖਰਾਮ ਤੂੰ।
ਤੂੰ ਕੌਣ ਹੈ ਪੈਰਾਂ ਦੇ ਵਿੱਚ ਖੜਾਵ ਪਾ ਕੇ ਪਾਸ ਆ ਗਿਆ,
ਪੈਰ ਸਮੀਪ ਹੈ ਆਏ,
ਔਰ ਖੜਾਵਾਂ ਪਾ ਕੇ ਕਬਰ ਦੇ ਪਾਸ ਆ ਕੇ ਬੈਠ ਗਿਆ ਹੈ।
ਮਤ ਤੇਰੀ ਅਣਜਾਣ ਹੈ।
ਸਾਨੂੰ ਲੱਗਦਾ ਕਿ ਤੇਰੀ ਮਤ ਅਣਜਾਣ ਹੈ, ਤੈਨੂੰ ਕੋਈ ਸਮਝ ਨਹੀਂ ਹੈ,
ਗਿਆਰਤ ਰੀਤ ਨਾ ਪਾਏ,
ਔਰ ਤੂੰ ਇਹ ਰੀਤੀ ਨਹੀਂ ਜਾਣਦਾ ਯਾਤਰਾ ਕਰਨ ਦੀ ਕਿ ਮੱਕੇ ਮਦੀਨੇ ਦੀ ਯਾਤਰਾ ਕਿਵੇਂ ਕਰੀ ਦੀ ਹੈ, ਤੈਨੂੰ ਇਹ ਕੋਈ ਸੋਝੀ ਨਹੀਂ ਹੈ।
ਅਦਬ ਮੁਹੰਮਦ ਕੋ ਨਾ ਕੀਆ,
ਔਰ ਤੂੰ ਇਹ ਮੁਹੰਮਦ ਸਾਹਿਬ ਦੀ ਕਬਰ ਦਾ ਕੋਈ ਅਦਬ ਨਹੀਂ ਕੀਤਾ, ਸਤਿਕਾਰ ਨਹੀਂ ਕੀਤਾ।
ਇਹੋ ਰਸੂਲ ਮੁਕਾਮ,
ਕੀ ਰਸੂਲ ਨਾਮ ਹੈ ਮੁਹੰਮਦ ਸਾਹਿਬ ਦਾ, ਕਿ ਇਹ ਮੁਹੰਮਦ ਸਾਹਿਬ ਦਾ ਮੁਕਾਮ ਸੀ, ਇਸ ਦਾ ਕਿਵੇਂ ਅਦਬ ਕਰਨਾ ਸੀ ਇਹ ਤਾਂ ਤੂੰ ਜਾਣਿਆ ਨਹੀਂ ਹੈ।
ਪਾਛੇ ਹਟ ਜਾਈਏ ਆਬੈ,
ਔਰ ਹੁਣ ਤੂੰ ਚੰਗਾ ਇਸੇ ਦੇ ਵਿੱਚ ਹੀ ਹੈ ਕਿ ਤੂੰ ਹਟ ਕਰਕੇ ਇੱਥੋਂ ਵਾਪਸ ਚਲਿਆ ਜਾਵੇ।
ਸੁਣ ਬੋਲੇ ਗੁਣ ਧਾਮ,
ਸੁਣ ਕਰਕੇ ਗੁਣਾਂ ਦੇ ਘਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਪਦੇਸ਼ ਦੇਣ ਵਾਸਤੇ ਇਹਨਾਂ ਮੁਲਾਣਿਆਂ ਨੂੰ ਵੀ ਆਪ ਮਹਾਰਾਜ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਬੋਲੇ।
ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਮੁਕਾਮ ਕਾ ਘਰ ਬੈਸਣ।
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੀ ਰਾਗ ਦੇ ਅੰਦਰ ਇਹ ਸ਼ਬਦ ਉਚਾਰਨ ਕੀਤਾ, ਦੁਨੀਆ ਕੈਸ ਮੁਕਾਮੇ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਐ ਮੁਲਾਣਿਓ, ਜੇ ਤੁਸੀਂ ਇਹ ਸਮਝਦੇ ਹੋ ਕਿ ਇਸ ਕਬਰ ਦੇ ਵਿੱਚ ਮੁਹੰਮਦ ਸਾਹਿਬ ਬੈਠੇ ਨੇ, ਪਿਛਲੀ ਵਿਚਾਰ ਕਰਕੇ ਸੰਸਾਰ ਦੀ ਮਰਿਆਦਾ ਨੂੰ ਦੇਖੋ ਕਿ ਕੋਈ ਸੰਸਾਰ ਦੇ ਵਿੱਚ ਸਦਾ ਵਾਸਤੇ ਸਥਿਰ ਰਿਹਾ, ਪੰਜ ਤੱਤਾਂ ਦਾ ਬਣਿਆ ਹੋਇਆ ਸਰੀਰ ਕੋਈ ਇਸ ਸੰਸਾਰ ਦੇ ਵਿੱਚ ਰਿਹਾ ਹੋਵੇ ਤਾਂ ਦੱਸ ਦਿਓ, ਦੁਨੀਆ ਕੈਸ ਮੁਕਾਮੇ। ਮਹਾਰਾਜ ਕਹਿੰਦੇ, ਦੱਸੋ ਇਸ ਦੁਨੀਆ ਦੇ ਵਿੱਚ ਮੁਕਾਮ ਨਾਮ ਹੁੰਦਾ ਟਿਕਾਣੇ ਦਾ, ਕਿਸ ਨੇ ਆਪਣਾ ਟਿਕਾਣਾ ਕੀਤਾ, ਕਿਸ ਨੇ ਸਥਿਤੀ ਪਾਈ ਹੈ। ਫਰੀਦਾ, ਕਿੱਥੇ ਤੈਡੈ ਮਾਪਿਆਂ ਜਿੰਨੀ ਤੂੰ ਜਾਣੇ ਓਹੇ, ਤੈ ਪਾਸੋਂ ਓਏ ਲੱਦ ਗਏ ਤੂੰ ਅਜੇ ਨਾ ਪਤੀਣੇ ਓਹੇ। ਬਾਬਾ ਫਰੀਦ ਸਾਹਿਬ ਜੀ ਦੇ ਵੀ ਅਜਿਹੇ ਬੋਲ ਨੇ ਕਿ ਐ ਪਿਆਰਿਓ, ਦੇਖੋ ਕਿ ਜੇ ਅਜੇ ਤੱਕ ਵੀ ਸਾਨੂੰ ਸਮਝ ਨਾ ਆਵੇ ਕਿ ਸਾਡੇ ਵੱਡੇ ਵਡੇਰੇ ਸਾਡੇ ਪਾਸੋਂ ਉੱਠ ਕੇ ਚਲੇ ਗਏ, ਕੀ ਉਹ ਸਦਾ ਇਸ ਸੰਸਾਰ ਦੇ ਵਿੱਚ ਆਪਣਾ ਟਿਕਾਣਾ ਜਾਂ ਮੁਕਾਮ ਬਣਾ ਕੇ ਕੋਈ ਬੈਠ ਸਕਿਆ। ਕਿਸੇ ਦੀ ਉਮਰ 50 ਸਾਲ ਦੀ ਲੰਘ ਗਈ, ਕਿਸੇ ਦੀ 100 ਸਾਲ ਦੀ ਲੰਘ ਗਈ, ਬੜਾ ਵੀ ਹੋਇਆ ਤੇ ਕੋਈ 125 ਸਾਲ ਜੀ ਕੇ ਚਲਿਆ ਗਿਆ, ਪਰ 100 ਸਾਲ ਦੀ ਗਿਣਤੀ ਮਿਣਤੀ ਦੀ ਉਮਰ ਇਸ ਕਲਯੁਗ ਦੇ ਸਮੇਂ ਦੀ ਹੈ। ਇੰਨੀ ਕੁ ਉਮਰ ਹੰਢਾ ਕਰਕੇ ਵੱਧ ਤੋਂ ਵੱਧ ਹਰੇਕ ਜੀਵ ਇੱਥੋਂ ਚਲਿਆ ਜਾਂਦਾ, ਕਿਸੇ ਨੇ ਵੀ ਆਪਣਾ ਕੋਈ ਮੁਕਾਮ ਨਹੀਂ ਬਣਾਇਆ। ਤੇ ਫਿਰ ਦੱਸੋ ਇਸ ਸੰਸਾਰ ਦੇ ਵਿੱਚ ਕਿਹੜਾ ਆਪਣਾ ਕੋਈ ਮੁਕਾਮ ਬਣਾ ਕੇ ਬੈਠ ਸਕਦਾ? ਕੋਈ ਵੀ ਇਸ ਸੰਸਾਰ ਦੇ ਵਿੱਚ ਸਥਿਰ ਰਹਿਣ ਵਾਲਾ ਨਹੀਂ ਹੈ। ਤੇ ਤੁਸੀਂ ਕਿਵੇਂ ਜਾਣਦੇ ਹੈ ਕਿ ਮੁਹੰਮਦ ਸਾਹਿਬ ਇਸੇ ਕਬਰ ਦੇ ਵਿੱਚ ਬੈਠੇ ਹੋਏ ਨੇ ਔਰ ਉਹ ਇੱਥੇ ਹੀ ਰਹਿ ਰਹੇ ਨੇ? ਪੰਜ ਤੱਤਾਂ ਦਾ ਬਣਿਆ ਹੋਇਆ ਸਰੀਰ, ਇਸ ਦੇ ਅੰਦਰ ਪਰਮੇਸ਼ਰ ਨੇ ਆਪਣੀ ਪਾਈ ਹੋਈ ਇੱਕ ਅੰਸ਼ ਚੇਤਨ ਸਤਾ ਉਹ ਆਪਣੀ ਜਦ ਵਾਪਸ ਲੈ ਲੈਂਦਾ ਤੇ ਫਿਰ ਇਹ ਜੀਵ ਦਾ ਸਰੀਰ ਉੱਠ ਕੇ ਚੱਲਦਾ ਫਿਰਦਾ ਕਿਉਂ ਨਹੀਂ ਬਣਦਾ? ਜੇ ਇਸ ਸਦਾ ਵਾਸਤੇ ਇੱਥੇ ਮੁਹੰਮਦ ਸਾਹਿਬ ਨੇ ਰਹਿਣਾ ਸੀ, ਆਪਣਾ ਟਿਕਾਣਾ ਕਰਨਾ ਸੀ, ਤੇ ਫਿਰ ਉਹ ਆਪਣੇ ਸਰੀਰ ਨੂੰ ਚੱਲਦਿਆਂ ਫਿਰਦਿਆਂ ਕਿਉਂ ਨਹੀਂ ਰੱਖਿਆ? ਕਬਰ ਦੇ ਵਿੱਚ ਕਿਉਂ ਬੈਠੇ ਨੇ? ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਮੁਲਾਣਿਆਂ ਦਾ ਭਰਮ ਤੋੜਦਿਆਂ ਹੋਇਆ ਇਹ ਸ੍ਰੀ ਰਾਗ ਦੇ ਅੰਦਰ ਸ਼ਬਦ ਉਚਾਰਨ ਕੀਤਾ ਹੈ, ਜਿਵੇਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਸ਼ਬਦ ਦੇ ਰਾਹੀਂ ਉਹਨਾਂ ਮੁਲਾਣਿਆਂ ਨੂੰ ਗਿਆਨ ਦਾ ਉਪਦੇਸ਼ ਕਰਾਉਣਗੇ। ਕੱਲ ਦੇ ਪ੍ਰਸੰਗ ਦੇ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਅਸੀਸ ਬਖਸ਼ਿਸ਼ ਕਰਿਓ ਜੇ, ਦੇਹੋਂ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ, ਲੇਖਿਆ ਕਥੇ ਨਾ ਛੁੱਟੀ ਹੈ, ਖਿਨ ਖਿਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਆਓ ਹੁਣ ਰਾਗੀ ਸਿੰਘਾਂ ਦੀ ਰਸਨਾ ਪਾਸੋਂ ਰਸਭਿੰਨੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕਰਦੇ ਹਾਂ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Amen.